मन्ना पातशों प्रगट जाए मन्ना मगना चले पंथ मन्ना धर्म से तीसन बंद ऐसा नाम निरंजन होए जे को मन जाने मन कोए ऐसा नाम निरंजन होए जे को मन जाने मन कोए वाहिगुरु जी का खालसा वाहिगुरु जी की फतेह। परम सम्मान योग साहिब श्री गुरु ग्रंथ साहिब महाराज जी दी पावन पवित्र हजूरी अंदर इकत्र हुए बैठे गुरु सवारियों उस अकाल पुरख सतगुरु गुरु नानक साहिब जी की कृपा नाल आप जी अपने रुझेवियां भरे इस जीवन विचों सतगुरु के चरणों विच मिल बैठन लई कुछ समा हजूर दी हाजरी भर देओ। मेरा सतगुरु गुरु नानक साहिब मेहर करे आप जी नू सब नू अपने दरो करो गुरसिखी नाम बाणी दा अभ्यास बख्शी हजूर दी पवित्र पौड़ी आपने सरवण कीती। आओ सतगुरु गुरु नानक साहिब जी दी कृपा नाल इस पवित्र पौड़ी दी विचार आरंभ करिए। आप समूह माई भाई मनो बिरतियां एकाग्र करो बड़े प्यार अदब दे नाल उचारण करो जी सतनाम श्री वाहे गुरु जी करो मेहर गुरमुखो फिर उचारण करो जी सतनाम श्री वाहे गुरु जी। सतगुरु गुरु नानक साहिब जी महाराज आज दी इस पावन पवित्र पौड़ी दे अंदर मनन वाले दी उस अवस्था नूं बयान पै करदे ने कि जदों परमेश्वर दे नाम सिख्या नूं कोई मन लै ते नाम सिख्या मनन नाल जदों ओ गुरमत दे मार्ग ते अध्यात्मक पंध अध्यात्मक सफर तय करदा है ते दुनिया दी कोई ताकत ओदे रस्ते विच रुकावट नहीं बन सकदी। साहिब अज कह रहे ने मन्ना है नाम मनन दे नाल मार्ग ठाक ना पाए ठाक दा अर्थ हुंदा रुकावट पानी। जिन्ने नाम नूं मन लेना नाम मनन नाल रस्ते विच कोई रुकावट नहीं आउणी ते साहिब कहिंदे ने जदों इस रस्ते ते तुरेगा ना मन्ना पत छों प्रगट जाए। पत दा अर्थ इज्जत दे नाल उस प्यारे वाहगुरु दे दर ते पहुंचेगा। हजूर दियां पहला इन्हां दो पंक्तियां तो आपां आरंभ करने। साहिब कहिंदे जदों भी गुरमत दे मार्ग ते कोई तुरदा है जां अध्यात्मक जीवन जीना आरंभ करदा है ते कुदरती तौर ते उहदे रस्ते विच बेअंत रुकावटां आउणगियां। धन गुरु ग्रंथ साहिब जी ने उन्हां रुकावटां दा उह जिहड़े ठाक ने उन्हां दा जिक्र भी बाणी विच कीता है। जदों धर्म कमाण वल तुरना है ते जिन्ने भी गुरु ग्रंथ साहिब विच भगत ने उन्हां विचों ज्यादा ओ भगत ने गुरु साहिबान जिन्हां दा रस्ता रोकण दी बेअंत कोशिश कीती गई पर जिन्हें नाम नूं मन लिया है ना उहदे रस्ते विच कोई रुकावट बन के उहनूं रोक सकदा नहीं। हजूर ने बाणी विच बचन कीता ਕਹਿਣ ਲੱਗੇ ਕਈ ਵਾਰੀ ਜਦੋਂ ਇਸ ਸਫ਼ਰ ਤੇ ਆਪਾਂ ਇਸ ਪੰਥ ਤੇ ਚੱਲਦੇ ਹਾਂ ਤੇ ਪਰਿਵਾਰ ਵੀ ਸਾਖ ਸੰਬੰਧੀ ਵੀ ਇਸ ਰਸਤੇ ਵਿੱਚ ਰੁਕਾਵਟ ਬਣਨ ਦੀ ਕੋਸ਼ਿਸ਼ ਕਰਨਗੇ ਕਿਉਂਕਿ ਅਧਿਆਤਮਿਕ ਜੀਵਨ ਜੀਣ ਵਾਲਾ ਅੰਦਰ ਦਾ ਜਿਹੜਾ ਮੁਸਾਫਰ ਹੈ ਉਹਦਾ ਜੀਵਨ ਬਾਹਰ ਦੇ ਲੋਕਾਂ ਨਾਲੋਂ ਕੁਛ ਵੱਖਰਾ ਕੁਛ ਨਿਰਾਲਾ ਹੈ ਤੇ ਕੁਦਰਤੀ ਤੌਰ ਤੇ ਸਮਾਜ ਉਹਦੇ ਰਸਤੇ ਵਿੱਚ ਪਰਿਵਾਰ ਉਹਦੇ ਰਸਤੇ ਵਿੱਚ ਰੁਕਾਵਟ ਬਣਦਾ ਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਭਗਤ ਨਾਮਦੇਵ ਨੇ ਇੱਕ ਬੜਾ ਪਿਆਰਾ ਬਚਨ ਕਿਹਾ ਜਦੋਂ ਸ਼ਬਦ ਪੜ੍ਹਨੇ ਨਾ ਰੀ ਬਾਈ ਬੇਡੀ ਦੇ ਨਾ ਜਾਈ ਦੇਖ ਬੇਡੀ ਰਹਿ ਸਮਾਈ ਪੜ੍ਹਨੇ ਨਾ ਬੇਡੀ ਪ੍ਰੀਤ ਮਜੂਰੀ ਮੰਗੈ ਜੇ ਕੋ ਛਾਨ ਛਵਾਵੈ ਹੋ ਕਹਿੰਦੇ ਨੇ ਜੇ ਇਸ ਰਸਤੇ ਤੇ ਤੁਰਨੇ ਲੋਕ ਕੁਟੰਬ ਸਭ ਨੂੰ ਤੇ ਤੋਰੈ ਤੋ ਆਪਣ ਬੇਡੀ ਆਵੈ ਹੋ ਜੇ ਇਹ ਕਹਿ ਕਿ ਇਹਨਾਂ ਲੋਕਾਂ ਨੂੰ ਵੀ ਪ੍ਰਸੰਨ ਰੱਖਾਂ ਦੁਨੀਆਂਦਾਰਾਂ ਨੂੰ ਇਸ ਮਾਰਗ ਤੇ ਵੀ ਤੁਰਦਾ ਰਾਂ ਸਾਹਿਬ ਕਹਿਣ ਲੱਗੇ ਤੁਰ ਪਈ ਰੋਕ ਤੈਨੂੰ ਕੋਈ ਨਹੀਂ ਸਕਦਾ ਜੇ ਇਧਰ ਵੀ ਧਿਆਨ ਰੱਖੇ ਤੇ ਚੇਤੇ ਰੱਖੀ ਫਿਰ ਤੂੰ ਆਪਣੀ ਮੰਜ਼ਿਲ ਤੇ ਪਹੁੰਚ ਨਹੀਂ ਸਕਣਾ ਸ਼ਾਇਦ ਹਜ਼ੂਰ ਨੇ ਬਾਣੀ ਵਿੱਚ ਪ੍ਰਮਾਣ ਦਿੱਤੇ ਕੇਵਲ ਪਰਿਵਾਰ ਨਹੀਂ ਇੱਥੋਂ ਤੱਕ ਕਈ ਵਾਰੀ ਧਰਮ ਦੀ ਗੱਲ ਕਰਨ ਵਾਲੇ ਵੀ ਜਿਨ੍ਹਾਂ ਨੂੰ ਅੰਦਰੋਂ ਧਰਮ ਕਮਾਉਣ ਦਾ ਪਤਾ ਨਹੀਂ ਉਹ ਧਰਮ ਕਮਾਉਣ ਵਾਲੇ ਦੇ ਰਸਤੇ ਵਿੱਚ ਰੁਕਾਵਟ ਬਣ ਗਏ ਕਿ ਇਹ ਪਖੰਡ ਦੰਭ ਕਰਦਾ ਹੈ ਅਸਲੀ ਧਰਮ ਦੇ ਅਲੰਬਰਦਾਰ ਤਾਂ ਅਸੀਂ ਹਾਂ ਉਹ ਵੀ ਰੋਕਣ ਦੀ ਕੋਸ਼ਿਸ਼ ਕਰਨਗੇ ਠਾਕ ਪਾਣਗੇ ਸਤਿਗੁਰੂ ਨੇ ਬਾਣੀ ਵਿੱਚ ਪ੍ਰਮਾਣ ਦਿੱਤੇ ਕਹਿਣ ਲੱਗੇ ਫਿਰ ਕੇਵਲ ਇਹ ਨਹੀਂ ਜ਼ਾਲਮ ਜਮਾਤ ਜਿਹੜੀ ਏ ਹਾਕਮ ਜਮਾਤ ਵੀ ਤੈਨੂੰ ਰੁਕਣ ਨਹੀਂ ਤੈਨੂੰ ਰੋਕਣ ਦੀ ਕੋਸ਼ਿਸ਼ ਕਰੇਗੀ ਕਿਸੇ ਤਰੀਕੇ ਨਾਲ ਇਹ ਰੁਕ ਜਾਏ ਪਰ ਤੁਰਨ ਵਾਲਾ ਮੁਸਾਫਰ ਨਾ ਪਰਿਵਾਰ ਤੋਂ ਰੁਕਦਾ ਨਾ ਧਰਮ ਦੇ ਰਸਤੇ ਵਿੱਚ ਪਖੰਡ ਕਰਨ ਵਾਲਿਆਂ ਤੋਂ ਰੁਕਦਾ ਨਾ ਉਹਨੂੰ ਜ਼ਾਲਮ ਹਾਕਮ ਰੋਕ ਸਕਦਾ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇੱਕ ਤਰੀਕਾ ਹੋਰ ਹੀ ਜਦੋਂ ਤੂੰ ਤੁਰਨਾ ਤੇ ਤੇਰੇ ਅੰਦਰੋਂ ਵੀ ਕਈ ਰੁਕਾਵਟਾਂ ਪੈਦਾ ਹੋ ਜਾਣੀਆਂ ਮਹਾਰਾਜ ਉਹ ਰੁਕਾਵਟਾਂ ਕਿਹੜੀਆਂ ਕਹਿਣ ਲੱਗੇ ਕਈ ਵਾਰੀ ਬੈਠਿਆਂ ਕਾਮ ਚਲਕਾਰੇ ਮਾਰੇਗਾ ਕਈ ਵਾਰੀ ਕ੍ਰੋਧ ਆ ਕੇ ਦੱਬੇਗਾ ਕਦੀ ਸਿਮਰਨ ਵਿੱਚ ਬਹੇਗਾ ਕਿਸੇ ਦੁਸ਼ਮਣ ਦੀ ਯਾਦ ਆ ਜਾਏਗੀ ਸਾਰੀ ਜਪਜੀ ਸਾਹਿਬ ਦੀ ਬਾਣੀ ਪੜ੍ਹ ਲਏਗਾ ਪਰ ਮੁੱਖ ਵਿੱਚ ਬਾਣੀ ਹੋਵੇਗੀ ਚਿੱਤ ਵਿੱਚ ਦੁਸ਼ਮਣ ਨੂੰ ਗਾਲਾਂ ਕੱਢੇਗੀ ਇੱਕ ਰੁਕਾਵਟ ਬਣ ਗਈ ਬੱਚੀ ਇਹਦੇ ਤੋਂ ਸਿਮਰਨ ਵਿੱਚ ਬੈਠਾ ਜੇ ਮੁੱਖ ਤੋਂ ਬੋਲਣਾ ਕਿਤੇ ਪੁੱਤਰ ਧੀ ਦੀ ਯਾਦ ਆ ਗਈ ਮੋਹ ਵਿੱਚ ਵੱਜ ਜਾਏਗਾ ਮੁੱਖ ਤੋਂ ਬੋਲੇਗਾ ਪਰ ਅੰਦਰ ਰੁਕਾਵਟ ਬਣ ਜਾਣਗੇ ਪਰ ਜੇ ਇਹ ਵੀ ਰੁਕਾਵਟ ਨਾ ਬਣ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਫਿਰ ਟਿਕਿਆਂ ਰਿਧੀਆਂ ਸਿੱਧੀਆਂ ਦੁਨੀਆਂ ਦੀ ਵਾਹ ਵਾਹ ਨੇ ਤੇਰੇ ਪੈਰਾਂ ਨਾਲ ਚੰਬੜ ਨਹੀਂ ਦੇਖੀ ਕਿਤੇ ਤੁਰਦਿਆਂ ਉਹ ਨਾ ਤੈਨੂੰ ਰੋਕਦੇ ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਿਹੜਾ ਮੰਨ ਲਏ ਉਹਦੇ ਰਸਤੇ ਵਿੱਚ ਵੀ ਰੁਕਾਵਟ ਨਹੀਂ ਕਿਵੇਂ ਰੁਕਾਵਟ ਖਤਮ ਹੋ ਗਈ ਹਜ਼ੂਰ ਦੀ ਬਾਣੀ ਵਿੱਚ ਕੁਝ ਬਚਨ ਨੇ ਸਾਹਿਬ ਕਹਿੰਦੇ ਨੇ ਗੁਰਮੁਖਾਂ ਨੂੰ ਪੰਥ ਪ੍ਰਗਟਾ ਠਾਕ ਨਾ ਕੋਈ ਪਾਏ ਮੰਨੈ ਮਾਰਗ ਠਾਕ ਨਾ ਪਾਏ ਗੁਰਮੁਖ ਤੁਰਦੇ ਨੇ ਉਹਨਾਂ ਦੇ ਰਸਤੇ ਵਿੱਚ ਉਹਨਾਂ ਨੂੰ ਕਿਸੇ ਰੋਕਣਾ ਹਜ਼ੂਰ ਨੇ ਬਾਣੀ ਵਿੱਚ ਪ੍ਰਮਾਣ ਦਿੱਤੇ ਨੇ ਕਹਿਣ ਲੱਗੇ ਕਿ ਜਿਹੜੇ ਨਾਮ ਵੀ ਜੁੜ ਗਏ ਨੇ ਉਹਨਾਂ ਨੂੰ ਵਕਾਰ ਵੀ ਰੋਕਦੇ ਨਹੀਂ ਮਾਲਕ ਨੇ ਵਕਾਰਾਂ ਨੂੰ ਵੀ ਵਰਜ ਦਿੱਤਾ ਹੈ ਕਿ ਜਿਹੜਾ ਨਾਮ ਸਿੱਖਿਆ ਨੂੰ ਮੰਨਣ ਲੱਗ ਪਿਆ ਹੈ ਇਹਦੇ ਰਸਤੇ ਵਿੱਚ ਰੁਕਾਵਟ ਨਾ ਪਾਇਓ ਸਾਹਿਬ ਕਹਿੰਦੇ ਨੇ ਉਨਕੋ ਖਸਮ ਕੀਨੀ ਠਾਕ ਹਾਰੇ ਬੜੇ ਕਮਾਲ ਦਾ ਬਚਨ ਹੈ ਕਿਹੜੀ ਚੀਜ਼ ਸਾਡੇ ਰਸਤੇ ਵਿੱਚ ਰੁਕਾਵਟ ਹੈ ਉਨਕੋ ਖਸਮ ਕੀਨੀ ਠਾਕ ਹਾਰੇ ਦਾਸ ਸੰਗ ਤੇ ਮਾਰ ਬਿਦਾਰੇ ਗੋਬਿੰਦ ਭਗਤ ਕਾ ਮਹਿਲ ਨਾ ਪਾਇਆ ਮੰਨੈ ਮਾਰਗ ਠਾਕ ਨਾ ਪਾਏ ਗੋਬਿੰਦ ਭਗਤ ਕਾ ਮਹਿਲ ਨਾ ਪਾਇਆ ਰਾਮ ਜਨਾ ਮਿਲ ਮੰਗਲ ਗਾਇਆ ਸਗਲ ਸ੍ਰਿਸ਼ਟ ਕੇ ਪੰਚ ਸਿਕਦਾਰ ਰਾਮ ਭਗਤ ਕੇ ਪਾਣੀ ਹਾਰ ਮੰਨੈ ਮਾਰਗ ਠਾਕ ਨਾ ਪਾਏ ਰਾਮ ਭਗਤ ਕੇ ਪਾਣੀ ਹਾਰ ਜਪਣ ਵਾਲੇ ਦੇ ਦਰ ਤੇ ਆ ਕੇ ਪਾਣੀ ਪੈ ਭਰਦੇ ਉਹਦੇ ਰਸਤੇ ਨੂੰ ਕਿਸੇ ਰੋਕਣਾ ਨਹੀਂ ਭਗਤ ਸਾਹਿਬ ਨੇ ਸਤਿਗੁਰੂ ਨੇ ਅੱਗੇ ਬਚਨ ਕੀਤਾ ਰਾਮ ਭਗਤ ਕੇ ਪਾਣੀ ਹਾਰ ਕਹਿਣ ਲੱਗੇ ਜਗਤ ਪਾਤ ਸੇ ਲੇਤੇ ਦਾਨ ਗੋਬਿੰਦ ਭਗਤ ਕੋ ਕਰੈ ਸਲਾਮ ਜਿਹੜੇ ਨਾਮ ਤੋਂ ਟੁੱਟ ਜਾਣ ਉਹਨਾਂ ਨੂੰ ਡੰਨ ਲਾਂਦੇ ਨੇ ਵਿਕਾਰ ਪਰ ਜਿਹੜੇ ਜੁੜ ਜਾਣ ਕਹਿਣ ਲੱਗੇ ਭਗਤ ਜਨਾ ਕੋ ਕਰੈ ਸਲਾਮ ਗੋਬਿੰਦ ਭਗਤ ਕੋ ਕਰੈ ਸਲਾਮ ਉਹਨਾਂ ਨੂੰ ਨਮਸਕਾਰ ਕਰਦੇ ਨੇ ਲੂਟ ਲੈ ਸਾਕਤ ਪਤ ਖੋਵੈ ਸਾਧ ਜਨਾ ਪੱਗ ਮਲ ਮਲ ਧੂਵੈ ਸਾਕਤਾਂ ਦੀ ਪੱਤ ਨੂੰ ਵਿਕਾਰ ਲੁੱਟਦੇ ਨੇ ਪਰ ਜਿਹਨੇ ਨਾਮ ਨੂੰ ਮੰਨ ਲਿਆ ਨਾ ਫਿਰ ਮੰਨੇ ਮਾਰਗ ਥਾਂਕ ਨਾ ਪਾਏ ਸਾਧ ਜਨਾ ਪੱਗ ਮਲਮਲ ਧੋਵੇਂ ਜਪਣ ਵਾਲਿਆਂ ਦੇ ਤੇ ਚਰਨ ਧੋਂਦੇ ਪਏ ਨੇ। ਸਾਹਿਬ ਨੇ ਬਾਣੀ ਵਿਚ ਇਕ ਹੋਰ ਪ੍ਰਮਾਣ ਦਿੱਤਾ। ਮੈਂ ਅਜੇ ਕੱਲੀ ਵਿਕਾਰਾਂ ਦੀ ਰੁਕਾਵਟ ਦੀ ਗੱਲ ਕਰ ਰਿਹਾ। ਜਦੋਂ ਨਾਮ ਸਿੱਖਿਆ ਮੰਨਾਂਗੇ ਰਸਤੇ ਵਿਚ ਕਿਸੇ ਅਟਕਣਾ ਨਹੀਂ। ਹਜ਼ੂਰ ਨੇ ਇਕ ਦੂਸਰਾ ਪ੍ਰਮਾਣ ਦਿੱਤਾ ਬਾਣੀ ਵਿਚ, ਕਹਿਣ ਲੱਗੇ ਧਾਮੂ ਦਸ਼ਾ ਅਨੇਕ ਪ੍ਰੇਮ ਪ੍ਰਭ ਕਾਰਨੇ ਫੁਨੇ ਮਹਿਲਾ ਪੰਜਵਾਂ। ਫੁਨੇ ਦਾ ਅਰਥ ਹੈ ਜਿਹੜੀ ਵਾਰ ਵਾਰ ਗੱਲ ਰਿਪੀਟ ਹੋਵੇ, ਜਿਹਨੂੰ ਹਿੰਦੀ ਵਿਚ ਆਪਾਂ ਪੁਨਰੁਕਤੀ ਵੀ ਕਹਿੰਦੇ ਹਾਂ, ਇਕ ਲਫ਼ਜ਼ ਨੂੰ ਪਰਤ ਪਰਤ ਕੇ ਰਿਪੀਟ ਕਰਨਾ। ਉੱਥੇ ਇਕ ਸ਼ਬਦ ਆਉਂਦਾ ਹਰ ਹਾਂ, ਤੇ ਮੈਂ ਸ਼ਾਇਦ ਇੱਥੇ ਅਰਜ਼ ਕੀਤੀ, ਮੈਂ ਖਿੰਨ ਵਿਚੋਂ ਵੈਸੇ ਨਿਕਲ ਚੱਲਿਆ, ਹਰ ਹਾਂ ਦਾ ਅਰਥ ਕੀ? ਕਈ ਸੱਜਣ ਕਹਿੰਦੇ ਨੇ ਹਜ਼ੂਰ ਮਾਊ ਪਿੰਡ ਗਏ, ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਆਨੰਦ ਕਾਰਜ ਜਦੋਂ ਹੋਇਆ ਤੇ ਇਨ੍ਹਾਂ ਦੀ ਇਕ ਸਾਲੀ ਸੀ ਜਿਹਦਾ ਨਾਮ ਸੀ ਹਰ ਹਾਂ। ਕਹਿੰਦੇ ਨੇ ਉਹਨੇ ਕੁਝ ਉਹਨਾਂ ਨੂੰ ਸਵਾਲ ਕੀਤੇ, ਸਾਹਿਬ ਨੇ ਉੱਤਰ ਦਿੱਤਾ ਨਹੀਂ, ਹਰ ਹਾਂ ਇਕ ਛੰਦ ਦਾ ਤਾਲ ਏ ਇਕ ਲੈ ਵੇ। ਫੁਨੇ ਦਾ ਅਰਥ ਹੈ ਜਿਹੜਾ ਸ਼ਬਦ ਪਰਤ ਪਰਤ ਕੇ ਆਵੇ, ਹਰ ਹਾਂ ਸ਼ਬਦ ਉਹ ਪਰਤ ਪਰਤ ਕੇ ਫੁਨਿਆਂ ਵਿਚ ਆਉਂਦਾ, ਹਰ ਹਾਂ ਨਾਨਕ ਕਸਮਲ ਜਾਏ। ਕਹਿਣ ਲੱਗੇ ਕਈ ਵਾਰੀ ਸ਼ਬਦ ਆਉਂਦਾ, ਮੈਂ ਅਰਜ਼ ਕਰਾਂ ਆਪਣੇ ਵਿਸ਼ੇ ਤੇ, ਉਸ ਫੁਨੇ ਵਿਚੋਂ ਸ਼ਬਦ ਦੇ। ਕਹਿਣ ਲੱਗੇ ਧਾਵੂ ਦਸ਼ਾ ਅਨੇਕ ਪ੍ਰੇਮ ਪ੍ਰਭ ਕਾਰਨੇ, ਤੈਨੂੰ ਪਾਉਣ ਲਈ ਕਈ ਦਿਸ਼ਾਵਾਂ ਵੱਲ ਜਾਣਾ ਵਾ, ਪਰ ਕੀ ਕਰਾਂ, ਪੰਜ ਸਤਾਵੇਂ ਦੂਤ ਆ ਪੰਜ ਮੇਰੇ ਰਸਤੇ ਨੂੰ ਰੋਕ ਕੇ ਬੈਠੇ ਨੇ। ਤੇ ਸਤਿਗੁਰੂ ਨੇ ਇਸੇ ਪੰਕਤੀ ਦੇ ਅਰਥ ਕੀਤੇ, ਪੰਜ ਸਤਾਵੇਂ ਦੂਤ ਕਵਣ ਵਿਦ ਮਾਰਨੇ, ਮੈਨੂੰ ਦੱਸ ਖਾਂ ਕੋਈ ਐਸਾ ਤਰੀਕਾ ਕਿ ਇਹ ਪੰਜ ਮੇਰੇ ਰਸਤੇ ਵਿਚ ਰੁਕਾਵਟ ਨਾ ਬਣ। ਤੇ ਗੁਰਦੇਵ ਨੇ ਬਚਨ ਕੀਤਾ, ਕਹਿਣ ਲੱਗੇ ਤੀਖਣ ਬਾਣ ਚਲਾਏ ਨਾਮ ਪ੍ਰਭ ਧਿਆਈਐ। ਤੂੰ ਗੁਰੂ ਕੀ ਨਾਮ ਸਿੱਖਿਆ ਨੂੰ ਮੰਨ ਲੈ, ਜਿੱਦਣ ਮੰਨ ਲਏਗਾ ਇਹੋ ਜਿਹੇ ਤੀਰ ਬਣ ਜਾਣਗੇ ਜਿਹੜੇ ਤੇਰਾ ਰਸਤਾ ਰੋਕਦੇ ਨੇ, ਤੂੰ ਉਹਨਾਂ ਨੂੰ ਵਿੰਨ ਕੇ ਇਕ ਪਾਸੇ ਕਰ ਦੇਗਾ। ਤੀਖਣ ਬਾਣ ਚਲਾਏ ਨਾਮ ਪ੍ਰਭ ਧਿਆਈਐ, ਹਰ ਹਾਂ ਮਾਂ ਬਿਖਾਦੀ ਘਾਤ ਪੂਰਨ ਗੁਰ ਪਾਈਐ। ਜਦੋਂ ਪੂਰੇ ਗੁਰੂ ਦੀ ਨਾਮ ਸਿੱਖਿਆ ਮੰਨੇਗਾ, ਇਹ ਤੇਰੇ ਰਸਤੇ ਵਿਚ ਰੁਕਾਵਟ ਨਹੀਂ, ਮੰਨੇ ਮਾਰਗ ਠਾਕ ਨਾ ਪਾਏ। ਕੇਵਲ ਇਹ ਨਹੀਂ, ਜਦੋਂ ਮਨੁੱਖ ਨਾਮ ਨਾਲ ਬਾਣੀ ਨਾਲ ਜੁੜਦਾ, ਉਸ ਵਕਤ ਰਿਧੀਆਂ ਸਿੱਧੀਆਂ ਵੀ ਕੋਲ ਆਈਆਂ ਨੇ। ਤੇ ਭਗਤ ਜਨ ਇੱਕੋ ਗੱਲ ਕਹਿੰਦਾ, ਹੇ ਮੇਰੇ ਕਰਤਾ ਪੁਰਖ ਵਾਹਿਗੁਰੂ, ਤੇਰੇ ਘਰ ਨੂੰ ਤੁਰਿਆ ਵਾਂ, ਇੱਕ ਕਿਰਪਾ ਕਰਦੇ ਇਹਨਾਂ ਵਿਚ ਉਹ ਸਵਾਦ ਨਹੀਂ ਜਿਹੜਾ ਸਵਾਦ ਤੇਰੇ ਨਾਮ ਵਿਚ। ਜਦੋਂ ਰਸਤੇ ਵਿਚ ਆਉਣ ਤੇ ਗੁਰੂ ਸੁਚੇਤ ਕਰਦਾ, ਰਿੱਧ ਸਿੱਧ ਅਵਰਾ ਸਾਧ ਤੇਰੇ ਰਸਤੇ ਵਿਚ ਆਉਣਗੀਆਂ ਜ਼ਰੂਰ, ਪਰ ਇਹਨਾਂ ਵਿਚ ਨਾਮ ਵਾਲਾ ਸਵਾਦ ਨਹੀਂ। ਹਜ਼ੂਰ ਕਹਿ ਰਹੇ ਨੇ ਨਾਮ ਸਿੱਖਿਆ ਮੰਨਣ ਨਾਲ ਵਕਾਰ ਰਸਤੇ ਵਿਚ ਰੁਕਾਵਟ ਨਹੀਂ ਬਣਨਗੇ। ਇਹੀ ਬਚਨ ਬਾਬੇ ਫਰੀਦ ਨੇ ਕੀਤੇ। ਅਸੀਂ ਪੜ੍ਹਦੇ ਸ਼ਲੋਕ ਬੜੀ ਵਾਰੀ ਆ ਕਿ ਫਰੀਦਾ ਗਲੀਏ ਚਿੱਕੜ ਦੂਰ ਕਰ ਇਕ ਰੁਕਾਵਟ ਏ, ਤੁਰਨਾ ਪਿਆਵਾਂ ਮੋਹ ਦਾ ਚੁੱਕੜੇ, ਤੁਰਨਾ ਪਿਆਵਾਂ ਲੋਕ ਲਾਜ ਦਾ ਮੀਂਹ ਏ, ਤੁਰਨਾ ਪਿਆਵਾਂ ਲੋਕਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਨੇ। ਕਹਿਣ ਲੱਗੇ ਫਰੀਦਾ ਗਲੀਏ ਚਿੱਕੜ ਦੂਰ ਕਰ, ਨਾਲ ਪਿਆਰੇ ਨੇ ਚੱਲਾਂ ਤਾਂ ਭਿੱਜੈ ਕੰਬਲੀ, ਰਾਹਾਂ ਤਾਂ ਟੁੱਟੈ ਨੇ। ਕਹਿਣ ਲੱਗੇ ਭਿੱਜੋ ਸਿੱਜੋ ਕੰਬਲੀ, ਮੰਨੈ ਮਾਰਗ ਠਾਕ ਨਾ ਪਾਏ, ਭਿੱਜੋ ਸਿੱਜੋ ਕੰਬਲੀ, ਅੱਲਾਹ ਵਰਸੈ ਮੇਹੂ, ਜਾਏ ਮਿਲਾ ਤਿਨਾ ਸੱਜਣਾ, ਟੁੱਟੋ ਨਾਹੀ ਨੇਹੂ। ਮੰਨੈ ਮਾਰਗ ਠਾਕ ਨਾ ਪਾਏ, ਉਹਦੇ ਰਸਤੇ ਵਿਚ ਕਿਸੇ ਰੁਕਾਵਟ ਬੰਨੈ। ਸਾਹਿਬ ਹਜ਼ੂਰ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਮਾਲਵੇ ਦੀ ਧਰਤੀ ਤੇ ਪਹੁੰਚੇ ਨੇ। ਸਤਿਗੁਰੂ ਗੁਰੂ ਕਲਗੀ ਵਾਲੇ, ਮੈਂ ਸ਼ਾਇਦ ਇੱਥੇ ਅਰਜ਼ ਵੀ ਕੀਤੀ ਹੋਵੇ, ਤੁਰਨ ਵਾਲੇ ਦੇ ਰਸਤੇ ਵਿਚ ਫਿਰ ਰੁਕਾਵਟ ਨਹੀਂ। ਜਿਹਨੇ ਨਾਮ ਸਿੱਖਿਆ ਮੰਨ ਲਈ ਉਹਨੂੰ ਕਿਸੇ ਨੇ ਰੋਕਣਾ ਨਹੀਂ। ਉਹਦੇ ਰਸਤੇ ਵਿਚ ਕਿੰਨੇ ਆਉਣਾ, ਭਗਤ ਰਵਿਦਾਸ ਦਾ ਇੱਕ ਬਚਨ ਆਉਂਦਾ, ਤਿਉਂ ਤਿਉਂ ਸੈਲ ਕਰੇ ਜਿਉਂ ਭਾਵੈ। ਕਹਿੰਦੇ ਨੇ ਭਗਤ ਦੀ ਜਿਵੇਂ ਮਰਦੀ ਉਸ ਤਰ੍ਹਾਂ ਸੈਲ ਕਰੇ, ਮਹਿਰਮ ਮਹਿਲ ਨਾ ਕੋ ਟਕਾਵੈ। ਉਹਦੇ ਰਸਤੇ ਵਿਚ ਕੋਈ ਰੁਕਾਵਟ ਬਣਦਾ ਹੀ ਨਹੀਂ। ਨਾ ਬਣ ਦਾ ਕਾਰਨ ਕੀ? ਕਿਉਂਕਿ ਪਰਮੇਸ਼ਰ ਦਿੱਤਾ ਬੰਨਾ, ਇੱਥੇ ਬੰਨੇ ਦਾ ਅਰਥ ਪੁੱਤਰ ਨਹੀਂ, ਬੰਨੇ ਦਾ ਅਰਥ ਬੰਨ ਮਾਰ ਦੇਣਾ। ਜਿੱਦਣ ਕਹਿੰਦੇ ਨੇ ਗੁਰੂ ਦੇ ਚਰਨਾਂ ਵਿਚ ਜੁੜਿਆ, ਜਿਹੜੇ ਵਕਾਰ ਮੈਨੂੰ ਰੋੜਦੇ ਸਨ ਗੁਰੂ ਨੇ ਬੰਨ ਮਾਰ ਦਿੱਤਾ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ, ਮੰਨੈ ਮਾਰਗ ਠਾਕ ਨਾ ਪਾਏ। ਸਤਿਗੁਰੂ ਨੇ ਬਾਣੀ ਵਿਚ ਕਿਹਾ, ਕਹਿਣ ਲੱਗੇ ਜਿੱਦਣ ਇਸ ਰਸਤੇ ਤੇ ਤੁਰਿਆ ਵਾ, ਵੱਡੀ ਕੌਮ ਬਸ ਭਾਗੈ ਨਾਹੀਂ, ਆ ਅੰਦਰ ਦੇ ਵਕਾਰ ਤੇ ਦੁਨੀਆਂ ਦੀਆਂ ਗੱਲਾਂ ਇਸ ਫੌਜ ਦੀ ਤਰ੍ਹਾਂ ਨੇ ਜਿਨ੍ਹਾਂ ਨੂੰ ਕੋਈ ਜਿੱਤ ਨਹੀਂ ਸਕਦਾ, ਹਰ ਇੱਕ ਨੂੰ ਡੇਗਦੀਆਂ ਨੇ। ਵੱਡੀ ਕੌਮ ਵਸ ਭਾਗੈ ਨਾਹੀਂ, ਮੌਕਮ ਫੌਜ ਹਠਲੀ ਰੇ, ਕਹੋ ਨਾਨਕ ਤਿੰਨ ਜਨ ਨਿਰਦਲਿਆ, ਸਾਧ ਸੰਗਤ ਕਹਿ ਝਲੀ ਰੇ। ਮੰਨੈ ਮਾਰਗ ਠਾਕ ਨਾ ਪਾਏ। ਮੈਂ ਅਰਜ਼ ਕਰ ਰਿਹਾ, ਗੁਰੂ ਕਲਗੀ ਵਾਲੇ ਲੱਖੀ ਜੰਗਲ ਵਿਚ ਗਏ ਨੇ ਤੇ ਪਿੰਡਾਂ ਵਿਚ ਖਬਰ ਫੈਲੀ ਸੀ ਕਿ ਉਹ ਪ੍ਰੀਤਮ ਕਲਗੀ ਵਾਲਾ ਮਾਹੀ ਆਇਆ, ਆਓ ਉਹਦੇ ਦੀਦਾਰ ਕਰੋ। ਇਕ ਪਾਸੇ ਗੁਰੂ ਕੇ ਦਰਸ਼ਨਾਂ ਦਾ ਪਿਆਰ ਸੀ ਕਿ ਕਿੰਨੇ ਮਹੀਨੇ ਹੋ ਗਏ ਗੁਰੂ ਕੇ ਦੀਦਾਰ ਨਹੀਂ ਕੀਤੇ, ਤੇ ਦੂਜੇ ਪਾਸੇ ਬੈਰਾਗ ਦੇ ਚਸ਼ਮੇ ਫੁੱਟੇ ਸਨ ਕਿ ਕਲਗੀ ਵਾਲੇ ਨੇ ਸਿੱਖ ਨੂੰ ਪੁੱਤਰ ਬਣਾ ਕੇ ਆਪਣੇ ਚਾਰੇ ਪੁੱਤਰ ਕੁਰਬਾਨ ਕਰ ਦਿੱਤੇ। ਕਹਿੰਦੇ ਨੇ ਘਰਾਂ ਵਿਚੋਂ ਤੁਰੇ ਨੇ, ਉਹ ਬਜ਼ੁਰਗ ਵੀ ਤੁਰਦੇ ਪਏ ਨੇ ਜਿਹੜੇ ਡੰਗੋਰੀ ਨਾਲ ਚੱਲਦੇ ਨੇ, ਰੋਗੀ ਵੀ ਆਪਣੇ ਮੰਜਿਆਂ ਤੋਂ ਉੱਠ ਪਏ ਨੇ। ਹਜ਼ੂਰ ਨੇ ਆਪਣੇ ਬਚਨਾਂ ਵਿਚ ਕਿਹਾ, ਕਹਿਣ ਲੱਗੇ ਰੋਗੀ ਵੀ ਉੱਠੇ, ਬਜ਼ੁਰਗ ਵੀ ਦੌੜੇ, ਮਾਈਆਂ ਬੀਬੀਆਂ ਵੀ ਦੌੜੀਆਂ, ਬੱਚੇ ਖੇਡਦੇ ਦੌੜੇ, ਹਲ ਵਾਹੁੰਦੇ ਹਾਲੀ ਦੌੜੇ, ਮੱਝਾਂ ਚਾਰਦੇ ਮਾਹੀ ਦੌੜੇ। ਕਹਿਣ ਲੱਗੇ ਮਜ਼ਦੂਰ ਦੌੜੇ, ਅਮੀਰ ਦੌੜੇ, ਗਰੀਬ ਦੌੜੇ, ਤੇ ਜਦੋਂ ਕੋਈ ਰਸਤੇ ਵਿਚ ਰੋਕਦਾ, ਸੱਜਣਾ ਮੇਰੀ ਗੱਲ ਤਾਂ ਸੁਣ ਲੈ। ਕਹਿੰਦੇ ਨੇ ਕੋਈ ਕਿਸੇ ਨੂੰ ਨਾਲ ਨਹੀਂ ਲੈਂਦਾ ਪਿਆ, ਉਦੋਂ ਅੰਦਰ ਨੂੰ ਟਿਕਾ ਮਿਲਿਆ ਜਦੋਂ ਪ੍ਰੀਤਮ ਦੇ ਚਰਨਾਂ ਨੂੰ ਚੁੰਮ ਲਈ। ਇਹਦਾ ਮਤਲਬ ਮੰਨਣ ਵਾਲੇ ਦੇ ਰਸਤੇ ਵਿਚ ਕਿਸੇ ਨੇ ਰੁਕਣਾ ਨਹੀਂ, ਰੁਕਾਵਟ ਨਹੀਂ ਬਣਾਣੀ। ਸਾਹਿਬ ਨੇ ਬਚਨ ਕੀਤਾ, ਲੱਖੀ ਜੰਗਲ ਖਾਲਸਾ ਆਏ ਦੀਦਾਰ ਲੱਗੋ ਨੇ। ਦੇਖੋ ਸਤਿਗੁਰੂ ਕਿਰਪਾ ਤਾਂ ਕਰਦੇ ਨੇ, ਲੱਖੀ ਜੰਗਲ ਖਾਲਸਾ ਆਏ ਦੀਦਾਰ ਲੱਗੋ ਨੇ। ਸੁਣ ਕੇ ਸਦ ਮਾਹੀ ਦਾ ਮੇਹੀ ਪਾਣੀ ਘਾਓ ਮਤੋ ਨੇ। ਇਹਦਾ ਮਤਲਬ ਕਿ ਜਿਵੇਂ ਮਾਹੀ ਦੀ ਖਬਰ ਸੁਣ ਕੇ ਮੱਝਾਂ ਗਾਵਾਂ ਪਾਣੀ ਪੀਣਾ ਭੁੱਲ ਜਾਂਦੀਆਂ ਨੇ, ਗੁਰਮੁਖ ਦੌੜ ਪਏ ਨੇ। ਸੁਣ ਕੇ ਸਦ ਮਾਹੀ ਦਾ ਮੇਹੀ ਪਾਣੀ ਘਾਓ ਮਤੋ ਨੇ, ਕਿਸੇ ਨਾਲ ਨਾ ਰਲੀਆ ਕਾਈ, ਕੋਈ ਸ਼ੌਂਕ ਪਇਓ ਨੇ, ਗਿਆ ਫਿਰਾਕ ਮਿਲਿਆ ਮਿਤ ਮਾਹੀ, ਤਾਈਓ ਸ਼ੁਕਰ ਕੀਤੋ ਨੇ। ਉਹਨਾਂ ਦੇ ਰਸਤੇ ਵਿਚ ਕੋਈ ਰੁਕਾਵਟ ਨਹੀਂ। ਮੇਰੇ ਹਜ਼ੂਰ ਅੱਜ ਕਹਿ ਰਹੇ ਨੇ ਕਿ ਮੰਨੈ, ਜਦੋਂ ਤੂੰ ਗੁਰੂ ਕੀ ਨਾਮ ਸਿੱਖਿਆ ਨੂੰ ਮੰਨ ਲੈ, ਮਾਰਗ ਠਾਕ ਨਾ ਪਾਏ, ਤੇਰੇ ਮਾਰਗ ਵਿਚ ਤੇਰੇ ਰਸਤੇ ਵਿਚ ਠਾਕਦਰ ਤੇ ਰੁਕਾਵਟ ਕਿਸੇ ਨੇ ਰੁਕਾਵਟ ਪਾਣੀ ਨਹੀਂ, ਕੋਈ ਜਮੇ ਨਹੀਂ ਕਿ ਤੈਨੂੰ ਰੋਕ ਸਕੇ, ਤੇ ਤੈਨੂੰ ਵੀ ਚੈਨ ਓਨੀ ਦੇਰ ਤੱਕ ਨਹੀਂ ਜਿੰਨੀ ਦੇਰ ਤੱਕ ਤੂੰ ਪ੍ਰੀਤਮ ਦੇ ਚਰਨਾਂ ਵਿਚ ਲੀਨ ਨਹੀਂ ਹੋ ਸਕਦਾ। ਭਾਈ ਵੀਰ ਸਿੰਘ ਨੇ ਇਹ ਗੱਲ ਇੱਛਾ ਬਲ ਦੇ ਚਸ਼ਮੇ ਤੋਂ ਪੁੱਛੀ ਸੀ। ਕਹਿੰਦਾ ਸੱਜਣਾ ਤੂੰ ਸਾਰਿਆਂ ਨੂੰ ਨਾਲ ਰੋੜ ਕੇ ਲਈ ਜਾਣਾ, ਦੇਖ ਤੈਨੂੰ ਰੋਕਣ ਵਾਲੇ ਕਈ ਨੇ, ਸ਼ਾਮ ਪੈਂਦੀ ਏ, ਤੇਰੇ ਕਿਨਾਰੇ ਤੇ ਬਹਿਣ ਵਾਲੇ ਵੀ ਘਰਾਂ ਨੂੰ ਚਲੇ ਜਾਂਦੇ ਨੇ, ਪੰਛੀ ਮਿੱਠੇ ਗੀਤ ਆਲਾਪਦੇ ਨੇ, ਰਾਤ ਪੈਂਦੀ ਉਹ ਵੀ ਖਾਮੋਸ਼ ਨੇ, ਆਏ ਹੋਏ ਸੈਲਾਨੀ ਵੀ ਆਪਣੇ ਆਪਣੇ ਟਿਕਾਣਿਆਂ ਤੇ ਚਲੇ ਗਏ, ਤੇਰੇ ਸਾਹਮਣੇ ਪੱਥਰ ਆਉਂਦਾ ਤੂੰ ਰੋੜ ਲਜਾਨਾ, ਮਿੱਟੀ ਆਉਂਦੀ ਏ ਰੋੜ ਲਜਾਨਾ, ਚਟਾਨ ਆਉਂਦੀ ਏ ਉਹਨੂੰ ਧੂ ਕੇ ਨਾਲ ਲੈ ਜਾਂਦਾ, ਪਰ ਕਦੀ ਤੈਨੂੰ ਚੈਨ ਨਹੀਂ, ਤੂੰ ਵੀ ਰੁਕ ਜਾ, ਤੈਨੂੰ ਇੰਨੇ ਰੋਕਦੇ ਪਏ ਨੇ ਤੂੰ ਰੁਕਦਾ ਕਿਉਂ ਨਹੀਂ। ਅੱਗੋ ਇੱਛਾ ਬਲ ਨੇ ਕਿਹਾ ਸੀ, ਭਾਈ ਸਾਹਿਬ ਜੀ ਜਿਨ੍ਹਾਂ ਨੇ ਪਿਆਰੇ ਨੂੰ ਮਿਲਣਾ ਹੋਵੇ ਨਾ, ਚਾਹੇ ਚਟਾਨ ਆਵੇ, ਚਾਹੇ ਮਿੱਟੀ ਆਵੇ, ਚਾਹੇ ਰੁੱਖ ਆਵੇ, ਕਿਸੇ ਦੇ ਰੁਕਾਵਟ ਪਾਉਣ ਨਾਲ ਉਹ ਰੁਕਦੇ ਨਹੀਂ। ਤੂੰ ਪੁੱਛਣਾ ਕਿ ਮੈਂ ਚੈਨ ਨਾਲ ਟਿਕਦਾ ਕਿਉਂ ਨਹੀਂ। ਕਹਿਣ ਲੱਗੇ ਜਿਹੜੇ ਵਿਛੜੇ ਨੇ ਉਹਨਾਂ ਨੂੰ ਚੈਨ ਕਿੱਥੇ, ਚੈਨ ਤਾਂ ਉਦਨ ਮਿਲੇਗਾ ਜਿੱਦਨ ਆਪਣੇ ਸ਼ੌ ਸਾਗਰ ਦੇ ਵਿਚ ਲੀਨ ਹੋ ਜਾਵਾਂਗਾ। ਭਾਈ ਸਾਹਿਬ ਕਹਿੰਦੇ ਨੇ ਇੱਛਾ ਬਲ ਕੇਵਲ ਤੇਰੇ ਅੰਦਰ ਦੀ ਅਵਸਥਾ ਨਹੀਂ, ਗੁਰੂ ਨਾਨਕ ਦੇ ਸਿੱਖ ਦੀ ਅਵਸਥਾ ਵੀ ਇਹ। ਦੇਖ ਰਾਤ ਪਈ, ਲੋਕ ਘਰਾਂ ਵਿਚ ਟਿਕ ਗਏ ਨੇ, ਇਹ ਰਾਤ ਨੂੰ ਚੌਂਕੜਾ ਮਾਰਦੀ, ਦੁਨੀਆਂ ਦੇ ਭਾਣੇ ਸੁੱਤਾ ਹੈ ਤੇ ਇਕਾਂਤ ਵਿਚ ਬੈਠਾ ਹੈ, ਲੋਕਾਂ ਨੂੰ ਪਤਾ ਨਹੀਂ, ਪ੍ਰੀਤਮ ਦੀ ਯਾਦ ਵਿਚ ਨੈਣ ਭਰਦਾ ਹੈ, ਤੇ ਰਾਤ ਨੂੰ ਗੁਰੂ ਗੁਰੂ ਦੀ ਆਵਾਜ਼ ਦੇ ਕੇ ਪ੍ਰੀਤਮ ਨੂੰ ਪੁਕਾਰਦਾ ਪਿਆ। ਲੋਕ ਆਰਾਮ ਨਾਲ ਸੁੱਤੇ ਨੇ, ਹਰ ਕੋਈ ਚੈਨ ਨਾਲ ਟਿਕਿਆ, ਪਰ ਮਰਜੀਵੜਾ ਉੱਠ ਪਿਆ, ਉਹਨੇ ਗੁਰੂ ਨੂੰ ਆਵਾਜ਼ ਦਿੱਤੀ ਏ, ਤੇ ਜਦੋਂ ਲੋਕਾਂ ਦੇ ਜਾਗਣ ਦਾ ਵੇਲਾ ਹੁੰਦਾ ਉਦੋਂ ਉਹ ਨਾਮ ਜਪਣ ਵਾਲਾ ਪੂਰਨ ਟਿਕਾਓ ਅੰਦਰ ਆਪਣੇ ਘਰ ਵੀ ਟਿਕਿਆ ਹੋਇਆ। ਕਹਿਣ ਲੱਗੇ ਉਹ ਟਿਕਦਾ ਨੀ ਰਾਤ ਵੀ, ਦਿਨੇ ਵੀ ਉਹ ਜਪਦਾ। ਤੇ ਜੇ ਪੁੱਛੀਏ ਸੱਜਣਾ ਤੇਰੀਆਂ ਅੱਖਾਂ ਪਾਣੀ ਨਾਲ ਭਰੀਆਂ ਨੇ, ਤੇਰੇ ਚਿਹਰੇ ਦਾ ਰੰਗ ਪੀਲਾ ਪੈਂਦਾ, ਕਈ ਵਾਰੀ ਤੂੰ ਹੋ ਕੇ ਲੈਂਦਾ ਤੈਨੂੰ ਟਿਕਾ ਨਹੀਂ, ਉਹ ਇੱਕੋ ਗੱਲ ਕਹਿੰਦਾ ਕਦੀ ਸਾਹਿਬ ਦੀ ਬਾਣੀ ਦੇ ਬਚਨ ਨਹੀਂ ਉਹ ਸੁਣੇ। ਕਦੀ ਚਾਤਰਕ ਵੱਲ ਝਾਤੀ ਨਹੀਂ ਮਾਰੀ। ਰੇ ਮਨ ਐਸੀ ਹਰ ਸਿਓ ਪ੍ਰੀਤ ਕਰ, ਜੈਸੀ ਚਾਤਰਕ ਮੇਹ ਸਾਰ ਭਰ ਥਲ ਹਰਿਆਵਲੇ, ਇੱਕ ਬੂੰਦ ਨਾ ਪਵਹੀ ਕੇ। ਕਦੀ ਉਹ ਟਿਕਿਆ ਆਰਾਮ ਨਾਲ, ਕਦੀ ਤੂੰ ਬਾਣੀ ਵਿਚੋਂ ਬਚਨ ਨਹੀਂ ਸੁਣੇ ਕਿ ਅੱਜ ਨਾ ਸੁੱਤੀ ਕੰਤ ਸਿਓ ਅੰਗ ਮੁੜ ਜਾਏ। ਜਾਏ ਪੁੱਛੋ ਡੁਹਾਗਣੀ ਤੁਮ ਕਿਉਂ ਰਹਿਣ ਵਿਹਾਏ, ਤੂੰ ਕਹਿੰਦਾ ਆਰਾਮ ਨਾਲ ਟਿਕ ਜਾ। ਕਦੀ ਪੁੱਛਿਆ ਨਹੀਂ ਬਾਣੀ ਵਿਚੋਂ ਕਿ ਕਬੀਰ ਚੱਕੀ ਜੋ ਨਿਸ ਬਿਛਰੈ, ਆਏ ਮਿਲੈ ਪ੍ਰਭਾਤ ਜੋ ਨਰ ਬਿਛਰੇ ਰਾਮ ਸਿਓ, ਨਾ ਦਿਨ ਮਿਲੈ ਨਾ ਰਾਤ। ਭਾਈ ਗੁਰਦਾਸ ਕਹਿੰਦਾ ਕਦੀ ਉਹਨਾਂ ਆਸ਼ਕਾਂ ਵੱਲ ਪੜ ਜਿਨ੍ਹਾਂ ਦਾ ਜ਼ਿਕਰ ਸਾਹਿਬ ਨੇ ਆਪਣੀ ਬਾਣੀ ਵਿਚ ਭਾਈ ਗੁਰਦਾਸ ਨੇ ਕੀਤਾ। ਕਹਿਣ ਲੱਗੇ ਲੈਲਾ ਮਜਨੂ ਆਸ਼ਕੀ ਚੋ ਚੱਕੀ ਜਾਤੀ, ਸੋਰਠ ਬੀਜਾ ਗਾਵੀਐ ਜਿਸ ਗੂੜ ਸੁਗੜਾ ਵਾਤੀ, ਸੋਹਣੀ ਮਈ ਵਾਲ ਨੂੰ ਨੈ ਤਰਦੀ ਰਾਤੀ, ਸੱਸੀ ਸੱਸੀ ਪੁੰਨੂ ਦੋਸਤੀ ਹੋਏ ਜਾਤ ਅਜਾਤੀ, ਰਾਂਝਾ ਹੀਰ ਵਖਾਣੀਐ ਉਹ ਪਿਰਮ ਪਿਰਾਤੀ, ਪੀਰ ਮਰੀਦਾਂ ਪਰ ਪਿਰਹੜੀ ਜਸ ਗਾਵਣ ਪ੍ਰਭਾਤੀ। ਕਹਿਣ ਲੱਗੇ ਕਿ ਦੁਨੀਆਂ ਦੇ ਇਸ਼ਕ ਕਰਨ ਵਾਲੇ ਤਨ ਤੱਕ ਸੀਮਤ ਜਿਹੜੇ ਨੇ ਉਹ ਪੂਰਨ ਟਿਕਾਅ ਵਿਚ ਨੇ ਜਿੰਨੀ ਦੇਰ ਤੱਕ ਮਿਲਾਪ ਨਹੀਂ, ਤੇ ਜਿਸ ਗੁਰਮੁਖ ਨੇ ਪਿਆਰੇ ਪ੍ਰੀਤਮ ਨੂੰ ਮਿਲਣਾ ਉਹਦੇ ਰਸਤੇ ਵਿਚ ਕੋਈ ਰੁਕਾਵਟ ਨਹੀਂ। ਭਾਈ ਸਾਹਿਬ ਨੇ ਕੇਵਲ ਉਦਾਹਰਨਾਂ ਲਈਆਂ ਨੇ। ਕਹਿਣ ਲੱਗੇ ਮੈਂ ਇਹਦਾ ਜਿਹੜਾ ਪੱਖ ਪੇਸ਼ ਕਰ ਰਿਹਾ ਬਾਣੀ ਵਿਚ ਉਵੇਂ ਆਪਾਂ ਉਦਾਹਰਨ ਦੇ ਸਕਦੇ ਹਾਂ। ਉਹਨਾਂ ਨੇ ਇੱਕ ਪੱਖ ਲਿਆ। ਕਹਿਣ ਲੱਗੇ ਕੇਵਲ ਜਿਨਸ ਤੱਕ ਇਹ ਸਰੀਰ ਤੱਕ ਸੀਮਤ ਨੇ, ਠੀਕ ਉਹਨਾਂ ਦਾ ਅੰਦਰੋਂ ਇੱਕ ਲਗਾ ਹੈ। ਕਹਿੰਦੇ ਨੇ ਸਭ ਕੁਝ ਦੁਨੀਆਂ ਨੇ ਕਿਹਾ, ਕੰਨ ਪੜਵਾਏ ਮੱਝਾਂ ਚਾਰੀਆਂ, ਕੁੱਤਿਆਂ ਦੇ ਪੈਰਾਂ ਵਿਚ ਪੈ ਭੱਠਾਂ ਵਿਚ ਇਹ ਕਿਤੇ ਰੁਲਦੇ ਰਹਿ, ਇੰਨਾ ਕੁਝ ਦੁੱਖ ਪਾ ਕੇ ਵੀ ਆਪਣੇ ਪ੍ਰੀਤਮ ਤੋਂ ਮੂੰਹ ਨਹੀਂ ਮੋੜਦੇ। ਲੋਕ ਰੁਕਾਵਟ ਨੇ, ਮਰਦੇ ਨੇ ਤੇ ਹੱਸਦੇ ਨਹੀਂ, ਤੇ ਗੁਰੂ ਕਾ ਸਿੱਖ ਜਿਹੜਾ ਨਾ ਜਦੋਂ ਉਹ ਵੀ ਤੁਰਦਾ ਉਹਦੇ ਰਸਤੇ ਵਿਚ ਕੋਈ ਰੁਕਾਵਟ ਬਣੇ ਤਾਂ ਰੁਕਦਾ ਉਹ ਵੀ ਕਦੀ। ਭਾਈ ਸਾਹਿਬ ਨੇ ਜਿਹੜੇ ਬਚਨ ਕਹਿ ਮੈਂ ਅਰਜ਼ ਕਰ ਰਿਹਾ ਵਾਂ, ਭਾਈ ਵੀਰ ਸਿੰਘ ਲਿਖਦੇ ਨੇ ਸਾਂਝ ਹੋਈ ਪਰਛਾਵੇਂ ਛੁਪ ਗਏ, ਕਿਉਂ ਇੱਛਾ ਬਲ ਤੂੰ ਜਾਰੀ, ਨੈ ਸਰੋਧ ਕਰ ਰਹੀ ਉਵੇਂ ਹੀ ਤੇ ਤੁਰਨੋਂ ਵੀ ਨਿਹਾਰੀ, ਪੰਛੀ ਤੇ ਸੈਲਾਨੀ ਮਾਲੀ ਹਣ ਸਭ ਆਰਾਮ ਵਿਚ ਆਏ, ਸਹਿਮ ਸਵਾਦਲਾ ਛਾਰਿਆ ਸਾਰੇ ਕੁਦਰਤ ਟਿਕ ਗਈ ਸਾਰੀ। ਅੱਗੋ ਫਿਰ ਪਾਣੀ ਦੇ ਚਸ਼ਮੇ ਨੇ ਗੱਲ ਕਹੀ, ਕਹਿਣ ਲੱਗੇ ਗੁਰਮੁਖਾ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਮੰਨੈ ਮਾਰਗ ਠਾਕ ਨਾ ਪਾਏ। ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਨਹੁੰ ਵਾਲੇ ਨੈਣਾ ਕੀ ਨੀਂਦਰ ਉਹ ਦਿਨੇ ਰਾਤ ਪੈ ਬਹਿੰਦੇ, ਇੱਕੋ ਲੱਗਣ ਲੱਗੀ ਲਈ ਜਾਂਦੀ ਹੈ ਟੋਰ ਅਨੰਤ ਉਹਨਾਂ ਦੀ, ਵਸਲੋਂ ਉਰੇ ਮੁਕਾਮ ਨਾ ਕੋਈ ਸੋ ਚਾਲ ਪਏ ਨਿਤ ਰਹਿੰਦੇ। ਵਸਲ ਦਾ ਅਰਥ ਮਿਲਾਪ, ਮਿਲਣ ਤੋਂ ਬਿਨਾਂ ਕੋਈ ਰਸਤੇ ਵਿਚ ਰੁਕਾਵਟ ਨਹੀਂ। ਮੇਰਾ ਗੁਰੂ ਨਾਨਕ ਬਾਬਾ ਪ੍ਰੇਮ ਨਾਲ ਭਿੱਜ ਕੇ ਕਹਿੰਦਾ ਸਿੱਖਾਂ ਤੂੰ ਨਾਮ ਸਿੱਖਿਆ ਮਨ ਤਾਂ ਸਹੀ, ਕਦੀ ਕਮਾ ਤਾਂ ਸਹੀ, ਜਿੱਦਨ ਮੰਨ ਲੈਗਾ ਨਾ ਤੇਰੇ ਰਸਤੇ ਵਿਚ ਕਿਸੇ ਨੇ ਰੁਕਣਾ ਨਹੀਂ, ਹੂੰ ਮੰਨੈ ਮਾਰਗ ਠਾਕ ਨਾ ਪਾਏ। ਮੈਂ ਅਖਰੀ ਅਰਥ ਕਰਦਿਆਂ, ਮਾਰਗ ਦਾ ਅਰਥ ਰਸਤਾ, ਠਾਕ ਦਾ ਅਰਥ ਰੁਕਾਵਟ, ਮੰਨੈ ਮਾਰਗ ਠਾਕ ਨਾ ਪਾਏ, ਤੇਰੇ ਰਸਤੇ ਵਿਚ ਕਿਸੇ ਨੇ ਰੁਕਾਵਟ ਨਹੀਂ ਬਣਨਾ, ਤੂੰ ਤੁਰਿਆ ਜਾਈ ਲੋਕਾਂ ਨੇ ਵੀ ਤੈਨੂੰ ਰੋਕਣਾ ਏ ਪਰ ਤੂੰ ਰੁਕੇਗਾ ਨੀ ਜੇ ਨਾਮ ਮੰਨ ਲਏਗਾ। ਆ ਬਾਬੇ ਕਬੀਰ ਨੇ ਤਾਂ ਹੀ ਤਾਂ ਕਿਹਾ ਸੀ ਨਾ, ਕਹਿਣ ਲੱਗੇ ਦੁਨੀਆਂ ਨੂੰ ਖੁਸ਼ ਕਰਦਿਆਂ ਕਰਦਿਆਂ ਦੀਨ ਵੱਲੋਂ ਹੱਥ ਨਾ ਧੋ ਲਈ, ਤੇ ਸਾਡਾ ਪੂਰਾ ਯਤਨ ਇਹੀ ਹੁੰਦਾ। ਜੇ ਧਰਮ ਦੇ ਖੇਤਰ ਵਿਚ ਵੇਖੋ ਨਾ, ਅਸੀਂ ਯਤਨੇ ਕਰਨੇ ਆ ਬੰਦਾ ਕਿਵੇਂ ਖੁਸ਼ ਹੋ ਜਾਏ। ਜੇ ਗੁਰਦੁਆਰੇ ਬੈਠੇ ਹੋਈਏ ਝੂਠ ਦੇ ਪਲੰਦੇ ਐਵੇਂ ਥਾਂ ਨੂੰ ਉਧੇੜੀ ਜਾਵਾਂਗੇ, ਇਹ ਗੁਰਮੁਖ ਏ ਬ੍ਰਹਮ ਗਿਆਨੀ ਏ ਮਹਾਂਪੁਰਸ਼ ਏ, ਬੰਦੇ ਨੂੰ ਖੁਸ਼ ਨਾ ਕਰ। ਚੇਤੇ ਰੱਖੀ ਜੇ ਦੀਨ ਨੂੰ ਕਮਾਣੀ ਤੇ ਦੁਨੀਆਂ ਕਦੀ ਨੀ ਖੁਸ਼ ਹੋਣੀ, ਜੇ ਦੁਨੀਆਂ ਨੂੰ ਖੁਸ਼ ਕਰਨੀ ਤੇ ਦੀਨ ਹੱਥ ਕਦੀ ਨੀ ਆਉਣਾ। ਬਾਬੇ ਨੇ ਬਚਨ ਕਹਿਣ ਲੱਗੇ ਕਬੀਰ ਦੀਨ ਗਵਾਇਆ ਦੁਨੀ ਸਿਓ, ਰੁਕਾਵਟ ਬਣੀ ਦੁਨੀਆਂ ਰਸਤੇ ਵਿਚ, ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ ਪਾਏ ਕੁਹਾੜਾ ਮਾਰਿਆ ਗਾਫਲ, ਆਪਣੇ ਹੱਥ ਆਪਣੇ ਹੱਥਾਂ ਨਾਲ ਤੂੰ ਪੈਰ ਵੱਧ ਲੈਨੇ, ਦੁਨੀਆਂ ਨਾ ਖੁਸ਼ ਕਰ, ਜੇ ਖੁਸ਼ ਕਰਨੀ ਤੇ ਉਸ ਪ੍ਰੀਤਮ ਵਾਹਿਗੁਰੂ ਨੂੰ ਖੁਸ਼ ਕਰ। ਜਦੋਂ ਤੂੰ ਤੁਰੇਗਾ ਤੇਰੇ ਰਸਤੇ ਵਿਚ ਕਿਸੇ ਨੇ ਰੁਕਾਵਟ ਨਹੀਂ ਬਣਨਾ। ਸਾਹਿਬ ਕਹਿੰਦੇ ਫਿਰ ਮੰਨੈ ਪਤ ਸਿਓ ਪ੍ਰਗਟ ਜਾਏ, ਬਾਣੀ ਵਿਚ ਪਤ ਦਾ ਅਰਥ ਪਤੀ ਵੀ ਆਇਆ ਤੇ ਪਤ ਦਾ ਅਰਥ ਇੱਜ਼ਤ ਵੀ ਆਇਆ। ਕਹਿੰਦੇ ਨੇ ਲੋਕ ਇਸ ਦੁਨੀਆਂ ਵਿਚ ਆਉਂਦੇ ਨੇ, ਬਹੁਤ ਘੱਟ ਨੇ ਜਿਹੜੇ ਇੱਜ਼ਤ ਨਾਲ ਘਰ ਨੂੰ ਮੁੜਦੇ ਨੇ, ज्यादातर ओ ने जेड़े पत मिट्टी विच रोल के चले जांदे। पत दा मतलब ए नहीं चार पैसे कठे कर लै, लोका ने चंगी मशहूरी कर दिती ए पत नहीं। मेरा गुरु ग्रंथ साहिब एक बचन करदा, सो जीविया जिस मन वसिया सोए, नानक अवर ना जीवै कोए। जे जीवै पत लखी जाए, सब हराम जेता किच खाए। कहिंदे ने जे तेरे अंदर दी पत वकारा ने रोल दिती है, लोका भी तू चंगा खाला पाला, तेरा खादा पीता सब हराम हो जाना जे तेरी उस मालिक दे दर ते पत ने। साहब कहिंदे ने पत नाल जांदे ने जेड़े नाम नू मन लैंदे ने। हजूर दा एक बचन हुंदा, तीन मत तीन पत तीन धन पल्लै, जिन खिरदै रहा समाए। तीन का क्या सलाहना अवर सवाल्यो काहे। कहिंदे ने जिन्ने नाम सिख्या नू मन लिया है, ओदे वर्गी मत किसे दी नहीं। निमे जिन्ने नाम सिख्या नू मन लिया है, ओदे वर्गी इज्जत किसे दी नहीं। जिन्ने नाम सिख्या नू मन लिया, ओरे वर्गा तनार दुनिया ते कोई नहीं। पुछया बाबा जी फिर तुसी एनी सिवते दी क्यों करदे हो। कहन लगे असल विच नाम सिख्या मन के उच्चे ही एना हो गया है कि चित करदा मैं दिन रात एदी सिवत करदा रहा। हजूर कहिंदे ने जे पत नाल जाणे ना दुनिया तो ते फिर नाम नू मन लै। नाम सिख्या मनन विच बड़ी पत है। हजूर दे बचन असीं पढ़ने, मंगर माहे सुहंदियां, हर पिर संग बैठड़ियां, तिनकी शोभा क्या गणी। मन्ने पत स्यो प्रगट जाए, तिनकी शोभा क्या गणी। जे साहिब मेलड़ियां उन्हां दी पत बड़ी है। साहिब ने एक बचन कीता, कहिंदे ने सच्चा है मार्ग चलदियां, कुश्त करे जहान, मन्ने पत स्यो प्रगट जाए। हजूर बाणी विच कहिंदे ने जिन हर मन वसिया, से दर साचे दर साचा सचियारा, उन्हां दी शोभा जुग जुग होई, कोय ना मेटन हारा। मन्ने पत स्यो प्रगट जाए, गुरु उन्हां दी पत दुनिया विच रखदा है, ओ प्रगट होके जांदे ने। भाई गुरदास ने ना एक प्रमाण दिता है, ते गुरु ग्रंथ साहिब विच उस भगत दी बाणी है। भगत सैन जी जिन्हू आम तौर ते उस वक्त दे लोग नाई शब्द नाल संबोधन करदे सन, पर गुरसिखी विच इस चीज नू प्रमाण नहीं कीता गया। भाई गुरदास कहिंदे ने सैन दा काम सी घर घर विच लोकां दे खुशी ते गमी दे सुनेहे वंडने, किसे दा व्याह होना ते गंढां चोके जाना, किसे दी मरग हो जानी ते रुके लैके चिट्ठियां लैके जाना। कहिंदे ने इक कामे दा होर सी, लोक इहनू नीवां कह के भंडदे सन, पर अपने घर विच इहने सारी रात जागना ते प्यारे दी प्रेमा भगती करनी। ते भाई गुरदास कहिंदे ने सवेरे लोकां दे जागण वेले इहने राजे दे महल वी जाणा, ते ओदू रोग सी ओदी जा के मालिश करनी, ते वापस फिर घर आउणा। अज कहिंदे ने शाम पै गई ते भगत सैन घर टिकण लगा है, ते अचनचेत दो तीन नूरानी चेहरे ओदे घर विच आ गए ने। जदों आए सैन ने जी आया कहा, प्रसाद पानी दिता है। कहन लगे रात आराम किथे करोगे। मैं अर्ज कर रहा पत स्यो प्रगट जाए, आराम किथे करोगे। उन्हें क्या सैन तू भी सुनिया रात टिकदा नहीं, असी तां तेरे घर रहण सबाई कीर्तन करना है। सिख इतिहास विच ना गुरमत विच पहले रहण सबाई कीर्तन दा जिक्र भाई गुरदास ने भगत सैन दे जीवन विचों कीता है। कहिंदे ने तेरे घर रहण सबाई कीर्तन होना है, सारी रात वाहगुरु दा कीर्तन कीता जस कीता, ते उन्हूं पता ही ना रहा कि मैं तां राजे दे दर ते जाणा है। कहिंदे ने इधर जुड़िया पिया ओ भगत कीर्तन करदे ने, ते सैन दियां अखां पाणी नाल भिज्जियां ने, प्रेम दे नाल ओ भिज के बाणी नाम पिया गांदा है। ते दुनिया दे लोगो रब जेड़ा ओ सैन दा रूप बना के राजे दे दरवाजे ते खलोता है, ओदे तन दी मालिश पिया करदा है। ते इधर सवेरे भगत जना नू विद्या करके सहन गया राज दरबार विच, अज तां बेइज्जती बड़ी होवेगी, लोकां दे सामने मैं नीवां पांगा। ते जदों दरबार विच वड़िया राजा दौड़ के आया, अपना कीमती सोने दा कैंठा ते पोशाक ला के कहिंदा, सहन अगे भी रोज हथां नाल मालिश करदा सै, पता नहीं अज तेरे हथां विच किन्नी कु बरकत सी, हथ लांदिया सार मेरा रोग ही खत्म हो गया। सैन दियां अखां भर आईयां, कहन लगा राजन मैं नहीं, चेते रखी मैं तां ओही आं, ਜਿਹਨੂੰ ਲੋਕ ਨੀਵੀਂ ਜ਼ਾਤ ਦਾ ਕਹਿੰਦੇ ਨੇ, ਅਸਲ ਵਿਚ ਉਹ ਮੇਰਾ ਪਿਆਰਾ ਇੰਨਾ ਕੁ ਦਿਆਲੂ ਆ, ਜਦੋਂ ਉਹਦੀ ਨਾਮ ਸਿੱਖਿਆ ਨੂੰ ਕੋਈ ਮੰਨ ਲੈ, ਸੇਵਕ ਦੀ ਥਾਂ ਤੇ ਉਹ ਆਪ ਜਾ ਕੇ ਖਲੋ ਜਾਂਦਾ, ਉਹਦੀ ਪੱਤ ਨੂੰ ਕਦੀ ਰੁਲ ਨਹੀਂ ਦਿੰਦਾ। ਹਜ਼ੂਰ ਨੇ, ਭਾਈ ਗੁਰਦਾਸ ਨੇ ਆਪਣੀ ਰਚਨਾ ਵਿਚ ਇਹਨੂੰ ਬਿਆਨ ਕੀਤਾ, ਕਹਿਣ ਲੱਗੇ, ਸੁਣ ਪ੍ਰਤਾਪ ਕਬੀਰ ਦਾ, ਦੂਜਾ ਸਿੱਖ ਹੋਵਾ ਸੈਣ ਨਾਈ, ਪ੍ਰੇਮ ਭਗਤ ਰਾਤੀ ਕਰੇ, ਭਲਕੇ ਰਾਜ ਦੁਆਰੇ ਜਾਈ, ਆਏ ਸੰਤ ਪ੍ਰਾਹੁਣੇ ਕੀਰਤਨ ਹੋਵਾ ਰਹਿਣ ਸਭਾਈ। ਸੰਤ ਜਨ ਪ੍ਰਾਹੁਣੇ ਆਏ, ਕੀਰਤਨ ਵਾਹਿਗੁਰੂ ਦਾ ਹੋਇਆ। ਇੱਕ ਦਿਨ ਬੈਠਿਆਂ ਮੇਰੇ ਮਨ ਵਿਚ ਆਇਆ ਵੀ ਜਦੋਂ ਸਿੱਖ ਮਿਲਦਾ, ਆ ਗੁਰਮੁਖਾਂ ਨੇ ਗੱਲ ਕਹੀ, ਇਸ ਲਈ ਆਨੰਦ ਸਾਧ ਸੰਗਤ ਦਾ ਤਾਂ ਹੈ ਜੇ ਆਪਾਂ ਗੁਰੂ ਦਰ ਤੇ ਸਤਿਗੁਰੂ ਦੇ ਚਰਨਾਂ ਵਿਚ ਜੁੜ ਜਾਈਏ। ਜੇ ਮੈਂ ਸੁਣਾ ਕੇ ਚਲਾ ਜਾਂ, ਤੁਸੀਂ ਸੁਣ ਲਵੋ ਤੇ ਪਰਤ ਕੇ ਕਹਾਂਗੇ ਆਇਆ ਸੀ ਭਾਈ, ਉਹਨੇ ਕਮਾਲ ਕਰ ਦਿੱਤੀ ਵੀ ਕਥਾ ਕੀਤੀ, ਬੜੇ ਲੋਕ ਆਉਂਦੇ ਸਨ। ਚੇਤੇ ਰੱਖਿਓ, ਚਾਰ ਦਿਨਾਂ ਦੀ ਇਹ ਕੇਵਲ ਪੈਸਾ ਦਿੱਤਾ, ਢੱਕਣ ਕੂਪਤ ਮੇਰੀ, ਦਾਨਾ ਬੀਨਾ ਸਾਈ ਮਹਿੰਦਾ, ਨਾਨਕ ਸਾਰ ਨਾ ਜਾਣਾ ਤੇਰੀ। ਕੈਸੇ ਕਮਾਲ ਦੇ ਸ਼ਬਦ ਨੇ, ਕਈ ਵਾਰੀ ਪੜ੍ਹੀ ਦੇ ਹਜ਼ੂਰ ਦੀ ਨਿਮਰਤਾ ਦੇਖੋ। ਕਹਿੰਦੇ ਨੇ, ਸਾਈਆਂ ਤੂੰ ਪ੍ਰੇਮ ਦਾ ਕੱਪੜਾ ਦੇ ਕੇ ਪੱਤ ਤਾਂ ਢੱਕ ਦਿੱਤੀ, ਪਰ ਸੱਚ ਜਾਣੀ ਮੈਂ ਤੇਰੇ ਗੁਣਾਂ ਦੀ ਕਦਰ ਫਿਰ ਵੀ ਨਹੀਂ ਜਾਣ ਸਕਿਆ। ਦਾਨਾ ਬੀਨਾ ਇਹ ਦਰ ਤੇ ਸਿਆਣਾ, ਅੰਦਰ ਦੀਆਂ ਜਾਣਨਾ, ਸਾਈ ਮਹਿੰਦਾ ਮੇਰੇ ਸਾਈ ਮੇਰੇ ਮਾਲਕਾ, ਨਾਨਕ ਸਾਰ ਨਾ ਜਾਣਾ ਤੇਰੀ, ਮੈਂ ਤੇਰੇ ਗੁਣਾਂ ਨੂੰ ਤੇਰੇ ਅੰਦਰ ਨੂੰ ਫਿਰ ਵੀ ਨਹੀਂ ਜਾਣਿਆ। ਕਿੰਨੇ ਕਿਰਪਾ ਤੂੰ ਹੋਰ ਕਰ ਦਿੱਤੀ, ਟੈਂਡੇ ਸਿਮਰਨ ਹਬ ਕਿਛ ਲਬਦਮ ਬਿਠਮ ਬਿਖਮ ਨਾ ਡਿਠਮ ਕੋਈ, ਜਿਸ ਪਤ ਰੱਖੇ ਸੱਚਾ ਸਾਹਿਬ, ਜਿਹਦੀ ਇੱਜ਼ਤ ਉਹ ਰੱਖਣ ਤੇ ਆ ਜਾਏ, ਨਾਨਕ ਮੇਟ ਨਾ ਸਕੈ ਕੋਈ। ਕਹਿਣ ਲੱਗੇ, ਮੰਨੈ ਪਤ ਸਿਉ ਪ੍ਰਗਟ ਜਾਏ, ਜਿਹੜੇ ਨਾਮ ਸਿੱਖਿਆ ਨੂੰ ਮੰਨ ਲੈਂਦੇ ਨੇ ਉਹ ਪਤ ਨੂੰ ਲਜਾਂਦੇ ਨੇ। ਸਾਧ ਸੰਗਤ, ਗੁਰੂ ਕਲਗੀ ਵਾਲੇ ਦੇ ਜੀਵਨ ਵਿਚ ਨਾ ਇਕ ਸਿੱਖ ਬੀਬੀ ਦੀ ਘਟਨਾ ਆਉਂਦੀ, ਉਹਦਾ ਨਾਂ ਬੀਬੀ ਦੀਪ ਕੌਰ। ਕੁਝ ਘਟਨਾਵਾਂ ਨੇ, ਇੱਕ ਬੀਬੀ ਸ਼ਰਨ ਕੌਰ ਏ, ਇੱਕ ਬੀਬੀ ਹਰਸ਼ਰਨ ਕੌਰ ਏ, ਇੱਕ ਬੀਬੀ ਦੀਪ ਕੌਰ ਏ। ਬੀਬੀ ਸ਼ਰਨ ਕੌਰ ਉਹ ਵੇ ਜਿਨ੍ਹੇ ਚਮਕੌਰ ਦੀ ਗੜੀ ਵਿਚ ਸ਼ਹੀਦਾਂ ਦਾ ਸੰਸਕਾਰ ਕੀਤਾ ਸੀ। ਚੇਤੇ ਰੱਖਣਾ, ਮੈਂ ਇੱਕ ਅਰਜ਼ ਕੀਤੀ ਸੀ ਭਾਈ ਤਲੋਕੇ ਬਰਾੜ ਦੀ, ਚਮਕੌਰ ਸਾਹਿਬ ਜਦੋਂ ਉਹ ਆਇਆ ਪਹਿਲਾ ਥਾਂ ਉਹਨੇ ਕਾਇਮ ਕੀਤਾ ਸੀ ਇਹਨਾਂ ਸ਼ਹੀਦਾਂ ਦਾ। ਇੱਕ ਬੀਬੀ ਹੋਈ ਹਰਸ਼ਰਨ ਕੌਰ, ਜਿਹੜੀ ਸਰਦਾਰ ਹਰੀ ਸਿੰਘ ਨਲਵੇ ਨੇ, ਬ੍ਰਾਹਮਣਾਂ ਦੀ ਬੱਚੀ ਸੀ, ਪਠਾਣਾ ਤੋਂ ਬਚਾਈ ਸੀ। ਉਹਨੇ ਇੱਕ ਗੱਲ ਕਹੀ ਸੀ ਪਤੀ ਪਤਨੀ ਦੋਨਾਂ ਨੇ, ਅੱਜ ਤੋਂ ਬਾਅਦ ਧਰਮ ਦਾ ਬਾਪੂ ਤੂੰ ਵੇ ਹਰੀ ਸਿੰਘ, ਮੈਂ ਘਰ ਨਹੀਂ ਜਾਣਾ, ਮੈਨੂੰ ਅੰਮ੍ਰਿਤ ਦੀ ਦਾਤ ਦਿਓ। ਜਿੱਦਣ ਨਲਵੇ ਨੂੰ ਗੋਲੀ ਵੱਜੀ, ਉਹ ਬੀਬੀ ਖਬਰ ਲੈ ਕੇ, ਵਾਹਿਗੁਰੂ ਜਿੱਦਣ ਜਮਰੌਦ ਹਮਲਾ ਹੋਇਆ ਉਹ ਸਿੱਖਾਂ ਦੀ ਖਬਰ ਲੈ ਕੇ ਨਲਵੇ ਕੋਲ ਪਹੁੰਚੀ ਸੀ ਰਾਤੋ ਰਾਤ। ਇੱਕ ਬੀਬੀ ਹਰਸ਼ਰਨ ਕੌਰ, ਇੱਕ ਬੀਬੀ ਦੀਪ ਕੌਰ ਹੋਈ। ਸਤਿਗੁਰੂ ਆਨੰਦਪੁਰ ਸਾਹਿਬ ਨੇ, ਮੈਂ ਗੱਲ ਪੱਤ ਦੀ ਕਰ ਰਿਹਾ, ਸਾਹਿਬ ਜੀ ਆਨੰਦਪੁਰ ਟਿਕੇ ਨੇ ਤੇ ਕਹਿੰਦੇ ਨੇ ਅੱਜ ਸੰਗਤ ਆਈ ਤੇ ਉਹ ਬੀਬੀ ਵੀ ਆਈ, ਉਹਨੇ ਨਮਸਕਾਰ ਕੀਤੀ, ਉਹਦੀਆਂ ਅੱਖਾਂ ਪਾਣੀ ਨਾਲ ਭਰੀਆਂ, ਸਾਹਿਬ ਦੇ ਚਰਨ ਧੋ ਦਿੱਤੇ ਤੇ ਸਤਿਗੁਰੂ ਅਕਸਰ ਨਾ ਕਹਿੰਦੇ ਨੇ ਤੀਰ ਦੇ ਨਾਲ ਬੀਬੀਆਂ ਨੂੰ ਪਿਆਰ ਦਿੰਦੇ ਸਨ। ਚੇਤੇ ਰੱਖਣਾ, ਰਾਣੀ ਪਦਮਾ ਨੇ ਇੱਕ ਗੱਲ ਕਹੀ ਸੀ, ਮਹਾਰਾਜ ਸੀਸ ਤੇ ਹੱਥ, ਤੇ ਸਾਹਿਬ ਨੇ ਇੱਕ ਗੱਲ ਕਹੀ ਸੀ, ਰਾਣੀ ਇਹ ਹੱਥ ਆਪਣੀ ਨਾਰੀ ਤੋਂ ਬਿਨਾਂ ਕਦੀ ਕਿਸੇ ਵੱਲ ਉੱਠਿਆ ਨਹੀਂ, ਤੀਰ ਨਾਲ ਪਿਆਰ ਦੇਣਾ ਕਰਨਾ। ਪਿਆਰ ਦਿੱਤਾ ਤੀਰ ਦੇ ਨਾਲ ਤੇ ਵਿੱਚੋਂ ਕੁਝ ਬਜ਼ੁਰਗ ਬੋਲੇ, ਬਾਬਾ ਜੀ ਸਤਿਗੁਰੂ ਇਹ ਤਾਂ ਭਿੱਟੀ ਗਈ ਏ। ਮਹਾਰਾਜ ਨੇ ਪੁੱਛਿਆ ਕਿਉਂ, ਉਹ ਬੱਚੀ ਰੋ ਪਈ, ਕਹਿਣ ਲੱਗੇ ਅਸੀਂ ਤੁਰੇ ਹੁੰਦੇ ਸਾਂ ਤਲਬਣ ਪਿੰਡ ਦੇ ਨੇੜੇ, ਅਸੀਂ ਖੂਹ ਤੋਂ ਪਾਣੀ ਪੀਣ ਬੈਠ ਗਏ, ਇਹ ਇਕੱਲੀ ਅੱਗੇ ਆ ਗਈ ਤੇ ਕਹਿੰਦੇ ਨੇ ਅਚਨਚੇਤ ਇਹਦੇ ਰਸਤੇ ਦੇ ਵਿਚ ਚਾਰ ਤੁਰਕਾਂ ਨੇ ਇਹਨੂੰ ਰੋਕ ਲਿਆ, ਇਕੱਲੀ ਸੀ, ਇਹਨੇ ਇੱਕੋ ਦਮ ਆਪਣਾ ਕੰਗਣ ਲਾ ਕੇ ਜ਼ਮੀਨ ਤੇ ਸਟਿਆ ਤੇ ਤੁਰਕ ਜਦੋਂ ਝੋਕੇ ਚੁੱਕਣ ਲੱਗਾ, ਇਹਨੇ ਸ੍ਰੀ ਸਾਹਿਬ ਕੱਢ ਕੇ ਤੁਰਕ ਨੂੰ ਚਟਕਾ ਦਿੱਤਾ। ਕਹਿਣ ਲੱਗੇ ਬਾਕੀ ਤਿੰਨ ਫਿਰ ਨੇੜੇ ਹੋਏ, ਇਹਨੇ ਤਿੰਨਾਂ ਨੂੰ ਦੋ ਨੂੰ ਫਿਰ ਚਟਕਾਇਆ ਤੇ ਜਦੋਂ ਤੀਜਾ ਆਇਆ ਤੀ ਉਹਨੇ ਕਿਰਪਾਨ ਦੇ ਨਾਲ ਉਹਨੂੰ ਵਿੰਨ ਕੇ ਉਹਦੀ ਛਾਤੀ ਉੱਤੇ ਬੈਠ ਗਈ। ਕਹਿਣ ਲੱਗੇ ਮਹਾਰਾਜ ਘਰ ਨੂੰ ਕਿਵੇਂ ਜਾਵਾਂਗੇ, ਤੁਰਕ ਦੀ ਛਾਤੀ ਤੇ ਬੈਠੀ ਇਹ ਪਿੱਟ ਗਈ ਏ। ਸਾਹਿਬ ਸਿੰਘਾਸਨ ਤੋਂ ਉੱਠ ਕੇ ਕਹਿਣ ਲੱਗੇ ਮੇਰੇ ਪੰਥ ਦੀ ਧੀ ਏ। ਕਹਿਣ ਲੱਗੇ ਭਿੱਟੀ ਨਹੀਂ, ਮੇਰੇ ਪੰਥ ਦੀ ਧੀ ਏ ਦੀਪ ਕੌਰ। ਤੇ ਇੱਕ ਗੱਲ ਉੱਚੀ ਆਵਾਜ਼ ਵਿਚ ਕਹੀ, ਧੀਏ ਤੂੰ ਆਪਣੇ ਘਰ ਜਾਈ, ਜਿਨ੍ਹਾਂ ਲੋਕਾਂ ਦਾ ਜੀਵਨ ਅੱਤ ਦਾ ਪਤਤ ਹੋ ਚੁੱਕਾ, ਜਦੋਂ ਤੇਰੇ ਚਰਨਾਂ ਦੀ ਖਾਕ ਲੈਣਗੇ ਉਹ ਵੀ ਪਤਤ ਤੋਂ ਪਵਿੱਤਰ ਹੋ ਜਾਣਗੇ। ਕਹਿਣ ਲੱਗੇ ਭਿੱਟੀ ਨਹੀਂ, ਇਹਨੇ ਆਪਣਾ ਜੱਤ ਸਾਹਿਬ ਕਾਇਮ ਰੱਖਿਆ ਪੰਥ ਦੀ ਧੀ ਏ, ਤੇ ਜਿਹੜਾ ਇਹਦੇ ਚਰਨਾਂ ਦੀ ਖਾਕ ਲਏਗਾ ਉਹ ਵੀ ਪਵਿੱਤਰ ਹੋਏਗਾ। ਤੇ ਤੁਰਦਿਆਂ ਕਿਹਾ ਧੀਏ ਜਦੋਂ ਦੁਨੀਆਂ ਤੇ ਤੁਰੇਗੀ ਇੱਥੇ ਵੀ ਤੇਰੀ ਪੱਤ ਗੁਰੂ ਨੇ ਰੱਖੀ, ਨਾਮ ਸਿੱਖਿਆ ਨੂੰ ਮੰਨਣ ਵਾਲੀਏ ਵਾਹਿਗੁਰੂ ਦੇ ਦਰ ਤੇ ਵੀ ਤੇਰੀ ਪੱਤ ਉਹ ਗੁਰੂ ਰੱਖੇਗਾ। ਸਾਹਿਬ ਨੇ ਬਾਣੀ ਵਿਚ ਬਚਨ ਵੀ ਕੀਤੇ ਨੇ, ਕਹਿੰਦੇ ਨੇ ਜਦੋਂ ਨਾਮ ਜਪਣ ਵਾਲਾ ਦੁਨੀਆਂ ਤੋਂ ਜਾਂਦਾ ਤੇ ਪੱਤ ਨਾਲ, ਅਸੀਂ ਇੱਕ ਸ਼ਬਦ ਪੜ੍ਹਦੇ ਹੁੰਦੇ ਹਾਂ ਵੀ ਸੰਤ ਨੂੰ ਰੋਵੋ ਨਾ, ਕਬੀਰ ਸੰਤ ਮੂਵੇ ਕਿਆ ਰੋਈਏ ਜੋ ਆਪਣੇ ਗ੍ਰਹਿ ਜਾਏ, ਤੇ ਸਾਕਤ ਨੂੰ ਕਿਉਂ ਰੋਈਏ? ਕਹਿੰਦੇ ਨੇ ਇਸ ਕਰਕੇ ਰੋਵੋ, ਆਇਆ ਸੀ ਤੇ ਮਿੱਟੀ ਵਿਚ ਮਿੱਟੀ ਹੋ ਗਿਆ, ਪੱਤ ਰੋਲ ਕੇ ਚਲਾ ਗਿਆ, ਪੱਲੇ ਕੁਝ ਵੀ ਨਹੀਂ। ਕਬੀਰ ਸੰਤ ਮੂਵੇ ਕਿਆ ਰੋਈਏ ਜੋ ਆਪਣੇ ਗ੍ਰਹਿ ਜਾਏ, ਰੋਵੋ ਸਾਕਤ ਬਾਪੜੇ ਜੋ ਹੱਟ ਹੈ ਹੱਟ ਬਕਾਏ। ਕਿਉਂ ਨੀ ਰੋਣਾ ਸੰਤ ਨੂੰ? ਕਹਿਣ ਲੱਗੇ ਇਸ ਕਰਕੇ ਚੱਲਿਆ ਪੱਤ ਸਿਉ ਜਨਮ ਸਵਾਰ, ਵਾਜਾ ਵਾਏ ਸੀ ਮੰਨੈ। ਕਹਿਣ ਲੱਗੇ ਜਦੋਂ ਨਾ ਮੰਨਿਆ ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪੱਤ ਸਿਉ ਪ੍ਰਗਟ ਜਾਏ। ਚੱਲਿਆ ਪੱਤ ਸਿਉ ਜਨਮ ਸਵਾਰ, ਐਵੇਂ ਨਹੀਂ ਕੋ ਦਾਰੂ ਪੀ ਕੇ ਮਰ ਜਾਏ ਤੇ ਮਗਰੋਂ ਕਾਰਡ ਤੇ ਲਿਖ ਦਿੱਤਾ ਜਾਏ ਕਿ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸ਼ਬਦਾਂ ਨਾਲ ਨਹੀਂ ਜਿਨ੍ਹੇ ਜਨਮ ਨੂੰ ਸਵਾਰਿਆ। ਕਹਿਣ ਲੱਗੇ ਚੱਲਿਆ ਪੱਤ ਸਿਉ ਜਨਮ ਸਵਾਰ, ਵਾਜਾ ਵਾਏ ਸੀ ਮਾਨਸ ਕਿਆ ਵਿਚਾਰਾਂ, ਇੱਕ ਬੰਦੇ ਨੂੰ ਨਹੀਂ ਤਿਉਂ ਲੋਕ ਸੁਣਾਏ ਸੀ। ਕਹਿੰਦੇ ਜਿਹੜਾ ਪੱਤ ਨਾਲ ਜਾਂਦਾ ਨਾਨਕ ਆਪ ਨਿਹਾਲ, ਉਹ ਆਪ ਤਾਂ ਨਿਹਾਲ ਹੋ ਗਿਆ ਤੇ ਆਪਣੀ ਕੁੱਲ ਨੂੰ ਵੀ ਤਾਰ ਕੇ ਚਲਾ ਜਾਂਦਾ। ਕਹਿਣ ਲੱਗੇ ਨਾਨਕ ਆਪ ਨਿਹਾਲ ਸਭ ਕੁੱਲ ਤਾਰ ਸੀ। ਸਤਿਗੁਰੂ ਨੇ ਇੱਕ ਪ੍ਰਮਾਣ ਦਿੱਤਾ ਬਾਣੀ ਵਿਚ, ਕਹਿੰਦੇ ਨੇ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਇੱਕੋ ਪੰਕਤੀ ਵਿਚ ਦੋਨੋਂ ਗੱਲਾਂ ਕਹਿ ਦਿੱਤੀਆਂ। ਪੱਤ ਕਿੰਨਾ ਦੀ ਰੁਲਦੀ ਏ ਤੇ ਪੱਤ ਰਹਿੰਦੀ ਕਿੰਨਾ ਦੀ ਏ? ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਵਾਰੀ ਕਿੰਨੀ ਤ੍ਰਿਗ ਜੀਵਨ ਨਹੀਂ ਰਹਿਣਾ। ਪੱਤ ਮਿੱਟੀ ਵਿਚ ਮਿਲ ਗਈ, ਅਗਲੀ ਰਹਾਉ ਦੀ ਤੋਕੇ ਪ੍ਰਾਣੀ ਇੱਕੋ ਨਾਮ ਧਿਆਵੋ ਆਪਣੀ ਪੱਤ ਛੇਤੀ ਕਰ ਜਾਵੋ। ਮੰਨੈ ਪੱਤ ਸਿਉ ਪ੍ਰਗਟ ਜਾਏ, ਉਹ ਪੱਤ ਨਾਲ ਇੱਜ਼ਤ ਨਾਲ ਵਾਹਿਗੁਰੂ ਦੇ ਦਰ ਤੇ ਪਹੁੰਚਦਾ। ਮੇਰੇ ਹਜ਼ੂਰ ਕਹਿੰਦੇ ਨੇ ਜਿਨ੍ਹੇ ਨਾਮ ਸਿੱਖਿਆ ਨੂੰ ਮੰਨ ਲਿਆ ਗੁਰੂ ਨੇ ਕਿਰਪਾ ਕੀਤੀ ਉਹਦੇ ਰਸਤੇ ਵਿਚ ਕੋਈ ਰੁਕਾਵਟ ਨਹੀਂ। ਜਿਨ੍ਹੇ ਨਾਮ ਸਿੱਖਿਆ ਨੂੰ ਜੇ ਮੰਨ ਲਏ ਤੇ ਮੰਨਣ ਵਾਲੇ ਦੀ ਪੱਤ ਇੱਜ਼ਤ ਲੋਕ ਪਰਲੋਕ ਵਿਚ ਗੁਰੂ ਕਿਰਪਾ ਕਰਕੇ ਰੱਖਦਾ। ਤੇ ਹਜ਼ੂਰ ਅਗਲਾ ਬਚਨ ਕਹਿੰਦੇ ਨੇ ਮੰਨੈ ਮਗ ਨਾ ਚੱਲੈ ਪੰਥ। ਹੁਣ ਇਧਰ ਥੋੜਾ ਜਿਹਾ ਧਿਆਨ ਦੇਣਾ, ਦੋ ਸ਼ਬਦ ਨੇ ਇੱਕ ਮਗ ਤੇ ਇੱਕ ਪੰਥ, ਅਰਥ ਦੋਨਾਂ ਦਾ ਇੱਕੋ ਹੀ ਹੈ। ਮਗ ਦਾ ਅਰਥ ਵੀ ਰਸਤਾ ਤੇ ਪੰਥ ਦਾ ਅਰਥ ਵੀ ਰਸਤਾ, ਚੇਤੇ ਰੱਖਣਾ। ਬਾਣੀ ਵਿਚ ਹੁਣ ਇਹਦੇ ਅਰਥ ਵਿਦਵਾਨਾਂ ਨੇ ਵੱਖ ਵੱਖ ਕੀਤੇ ਨੇ। ਕੁਝ ਕਹਿੰਦੇ ਨੇ ਮੰਨੈ ਮਗ ਨਾ ਚੱਲੈ ਪੰਥ, ਕਿ ਨਾਮ ਸਿੱਖਿਆ ਮੰਨਣ ਵਾਲਾ ਪਰਮੇਸ਼ਵਰ ਦੇ ਦੱਸੇ ਰਾਹ ਤੇ ਚੱਲਦਾ ਤੇ ਉਹ ਪੰਥ ਜਿਹੜਾ ਨਾ ਚੱਲੈ ਪੰਥ, ਉਸ ਪੰਥ ਨੇ ਕਦੀ ਚੱਲਣਾ ਨਹੀਂ, ਉਹਨੇ ਬਿਣਸਣਾ ਨਹੀਂ। ਦੂਜੇ ਅਰਥ ਕਰਦੇ ਨੇ ਮੰਨੈ ਮਗ ਨਾ ਚੱਲੈ ਪੰਥ, ਜਿਹੜਾ ਨਾਮ ਸਿੱਖਿਆ ਤੇ ਚੱਲਦਾ ਉਹਦਾ ਸੰਬੰਧ ਇਸ ਰਸਤੇ ਤੇ ਨਹੀਂ ਜਮਾਂ ਵੱਲ ਨਹੀਂ, ਉਹ ਵਾਹਿਗੁਰੂ ਦੇ ਰਾਹ ਤੇ ਤੁਰਿਆ ਜਾਂਦਾ। ਕਈ ਅਰਥ ਕਰਦੇ ਨੇ ਮੰਨੈ ਮਗਨ, ਉਹ ਨੰਨੇ ਨੂੰ ਇਕੱਠਿਆਂ ਕਰ ਦਿੰਦੇ ਨੇ। ਚੱਲੈ ਪੰਥ, ਉਹ ਨਾਮ ਸਿੱਖਿਆ ਵਿਚ ਮਗਨ ਹੋ ਕੇ ਤੁਰਦਾ, ਇਸ ਰਸਤੇ ਤੇ ਚੱਲੀ ਜਾਂਦਾ। ਧਿਆਨ ਰੱਖਣਾ ਇਹ ਜਿਹੜਾ ਨੰਨਾ ਹੈ ਨਾ, ਹੁਣ ਕਹਾਂਗੇ ਵੀ ਜੀ ਇਹ ਮਗ ਤੇ ਪੰਥ ਦੋਨੋਂ ਅਰਥ ਕਿਵੇਂ ਬਣਨਗੇ? ਬਾਣੀ ਵਿਚ ਬੜੇ ਸ਼ਬਦ ਹੁੰਦੇ ਨੇ ਲੱਭ ਲੋਭ, ਆਪਾਂ ਪੜ੍ਹਦੇ ਹਾਂ ਮਾਰਗ ਪੰਥ ਨਾ ਜਾਣੂ ਵਿਖੜਾ, ਉੱਥੇ ਦੋਵੇਂ ਸ਼ਬਦ ਇਕੱਠੇ ਨੇ, ਮਾਰਗ ਤੇ ਪੰਥ ਇਕੱਠੇ ਨੇ। ਹੁਣ ਅਰਥ ਦੋਨਾਂ ਦਾ ਇੱਕੋ ਵੇ, ਮੰਨੈ ਮਗ ਨਾ ਚੱਲੈ ਪੰਥ, ਇੱਥੇ ਨੰਨਾ ਦਿਲੀ ਦੀਪਕ ਦੋਨਾਂ ਨਾਲ ਲੱਗਣਾ। ਕਹਿਣ ਲੱਗੇ ਜਿਹੜੇ ਨਾਮ ਸਿੱਖਿਆ ਨੂੰ ਮੰਨ ਲੈਂਦੇ ਨੇ ਉਹ ਕਿਸੇ ਹੋਰ ਪੰਥ ਤੇ ਹੋਰ ਰਸਤੇ ਤੇ ਬਿਲਕੁਲ ਨਹੀਂ ਚੱਲਦੇ, ਦੋਨਾਂ ਦਾ ਅਰਥ ਇੱਕੋ ਹੀ ਬਣਨਾ, ਮਗ ਨਾ ਚੱਲੈ ਪੰਥ। ਤੇ ਬਾਣੀ ਵਿਚੋਂ ਪ੍ਰਮਾਣ ਨੇ, ਸਾਹਿਬ ਕਹਿੰਦੇ ਨੇ ਇੱਕ ਪੰਥ ਗੁਰੂ ਦਾ ਤੇ ਇੱਕ ਪੰਥ ਜਿਹੜਾ ਆਪਾਂ ਕਈ ਤੱਕਨੇ ਆ, ਕਈ ਪੰਥ ਹੋਰ ਵੀ ਸਾਨੂੰ ਮਿਲਦੇ ਨੇ। ਪੰਥ ਦਾ ਅਖਰੀ ਅਰਥ ਰਸਤਾ। ਹੁਣ ਦੇਖੀਏ ਖਾਂ ਜਿਹੜਾ ਨਾਮ ਦੇ ਪੰਥ ਤੇ ਚੱਲਦਾ ਕਿ ਹੋਰ ਪਗਡੰਡੀਆਂ ਤੇ ਜਾਂਦਾ, ਕਦੀ ਉਹ ਦੇਵੀ ਦੇਵਿਆਂ ਨੂੰ ਸਰੇਵਦਾ, ਕਦੀ ਉਹ ਮੜੀਆਂ ਕਬਰਾਂ ਨੂੰ ਪੂਜਦਾ, ਕਦੀ ਉਹ ਗੁੱਗਾ ਮਾੜੀ ਤੇ ਜਾ ਕੇ ਸੇਵੀਆਂ ਚਾੜਦਾ, ਕਦੀ ਉਹ ਸ਼ਰਾਧ ਕਰਦਾ, ਕਦੀ ਉਹ ਦੇਵੀ ਦੇ ਚੁੰਨੀਆਂ ਨਹੀਂ ਚੜਾਉਂਦਾ, ਕਦੀ ਉਹ ਜਾ ਕੇ ਇਹਨਾਂ ਪੀਰਾਂ ਫਕੀਰਾਂ ਦੀਆਂ ਖਾਨਗਾਹਾਂ ਤੇ ਦੀਵੇ ਨਹੀਂ ਬਾਲਦਾ। ਕਹਿਣ ਲੱਗੇ ਗੁਰੂ ਨੇ ਇੱਕ ਪੰਥ ਦੱਸ ਦਿੱਤਾ ਤੇ ਭੱਟਾਂ ਨੇ ਬਾਣੀ ਵਿਚ ਕਿਹਾ। ਕਹਿਣ ਲੱਗੇ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ,
ਕਹਿਣ ਲੱਗੇ ਗੁਰੂ ਕੀ ਸੰਗਤ ਇੱਕ ਐਸਾ ਪੰਥ ਹੈ ਜਿਹਨੇ ਕਿਰਪਾ ਕਰਕੇ ਇੱਕ ਉੱਤਮ ਪੰਥ ਸੁਣਿਓ, ਇੱਕ ਗੁਰੂ ਦਾ ਪੰਥ ਸੁਣਿਆ ਜਿਹਨੇ ਸਾਨੂੰ ਨਾਮ ਨਾਲ ਜੋੜ ਦਿੱਤਾ। ਅਸੀਂ ਭੱਟਾਂ ਨੂੰ ਪੜ੍ਹਨੇ, ਉਹਨਾਂ ਨੇ ਇੱਕ ਬਚਨ ਕਿਹਾ, ਰਹੋ ਸੰਤੋਂ ਟੋਲ ਸਾਧ ਬੋ ਤੇਰੇ ਦਿੱਤੇ, ਉਹਦੇ ਵਿੱਚ ਵੀ ਉਹਨਾਂ ਨੇ ਬਚਨ ਕੀਤਾ, ਕਹਿਣ ਲੱਗੇ ਗੁਰਦੇ ਉਹ ਮਿਲਾਇਓ ਭਿਖਿਆ ਜੀਵ ਤੂੰ ਰੱਖ ਹੈ ਤੇ ਰਹੂ। ਮੈਂ ਅਖੀਰ ਦੀ ਪੰਕਤੀ ਕਹਿ ਰਿਹਾ, ਕਹਿਣ ਲੱਗੇ ਉਹ ਗੁਰੂ ਦਾ ਪੰਥ, ਉਹ ਗੁਰੂ ਦਾ ਮਗ ਜਿਹਦੇ ਤੇ ਚੱਲਣ ਨਾਲ ਬਾਕੀ ਰਸਤੇ ਪਗਡੰਡੀਆਂ ਭੁੱਲ ਜਾਂਦੇ, ਉਹ ਮਾਰਗ ਕਿਹੜਾ ਹੈ? ਹਜ਼ੂਰ ਨੇ ਬਾਣੀ ਵਿੱਚ ਵੀ ਉਹਦਾ ਬਚਨ ਕੀਤਾ, ਇਹ ਮਾਰਗ ਚੱਲੇ ਭਾਈ ਅੜੇ, ਗੁਰ ਕਹੇ ਸੋ ਕਾਰ ਕਮਾਏ ਜੀਓ, ਤਿਆਗੇ ਮਨ ਕੀ ਮਤੜੀ ਵੇ ਸਾਰੇ ਦੂਜਾ ਭਾਉ ਜੀਓ, ਇਉਂ ਪਾਵੇਂ ਹਰ ਦਰਸਾਵੜਾ ਨਾ ਲੱਗੇ ਤੱਤੀ ਭਾਉ ਜੀਓ। ਉਹ ਪੰਥ ਕਿਹੜਾ ਹੈ ਜਿਹਦੇ ਬਾਰੇ ਭਾਈ ਗੁਰਦਾਸ ਨੇ ਵੀ ਇੱਕ ਬਚਨ ਕੀਤਾ, ਸਤਿਗੁਰ ਸੱਚਾ ਪਾਤਸ਼ਾਹ ਕਹਿਣ ਲੱਗੇ ਗੁਰਮੁਖ ਗਾੜੀ ਰਾਹ ਚਲਾਇਆ, ਜਿਹਦੇ ਬਾਰੇ ਭਾਈ ਗੁਰਦਾਸ ਕਹਿੰਦੇ ਨੇ ਬਾ ਬਾਣੇ ਕਰ ਰੀਤ ਹੈ ਗੁਰਮੁਖ ਗਾਡੀ ਰਾਹ ਨਿਭਾਈ, ਜਿਹਦੇ ਬਾਰੇ ਭਾਈ ਸਾਹਿਬ ਕਹਿੰਦੇ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋਸ ਆਪਣਾ ਪੰਥ ਨਿਰਾਲਾ। ਉਹ ਕਿਹੜਾ ਮਾਰਗ ਏ, ਕਿਹੜਾ ਪੰਥ ਏ? ਤੇ ਭਾਈ ਗੁਰਦਾਸ ਨੇ ਉਹਦਾ ਇੱਕੋ ਪੌੜੀ ਵਿੱਚ ਉੱਤਰ ਦੇ ਦਿੱਤਾ, ਕਹਿਣ ਲੱਗੇ ਗੁਰੂ ਨੇ ਇੱਕ ਗਾਡੀ ਰਾਹ ਬਣਾਇਆ, ਗਾਡੀ ਰਾਹ ਦਾ ਆਪਾਂ ਅਰਥ ਜਾਣਦੇ ਹਾਂ, ਜਿਸ ਰਸਤੇ ਤੇ ਪਹਿਲਾਂ ਬੇਅੰਤ ਚੀਜ਼ਾਂ ਗੱਡੀਆਂ ਲੰਘ ਜਾਣ ਤੇ ਬਾਅਦ ਵਿੱਚ ਲੰਘਣ ਵਾਲੇ ਨੂੰ ਮੁਸ਼ਕਲ ਨਹੀਂ। ਮਹਾਰਾਜ ਉਹ ਕਿਹੜਾ ਰਸਤਾ ਹੈ ਜਿਹੜਾ ਨਾਮ ਮੰਨਣ ਨਾਲ ਬਾਕੀ ਰਸਤਿਆਂ ਦੀ ਝਾਕ ਮੁੱਕ ਜਾਂਦੀ ਏ? ਤੇ ਭਾਈ ਗੁਰਦਾਸ ਨੇ ਉਸ ਰਸਤੇ ਦਾ ਜ਼ਿਕਰ ਕੀਤਾ, ਕਹਿਣ ਲੱਗੇ ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲੇ ਸਰ ਨਾ ਵੰਦਾ, ਇੱਕ ਪੰਥ ਇੱਕ ਰਸਤਾ। ਕਹਿਣ ਲੱਗੇ ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲੇ ਸਰ ਨਾ ਵੰਦਾ, ਕਹਿਣ ਲੱਗੇ ਗੁਰ ਕੇ ਬਚਨ ਉਚਾਰ ਕੇ ਧਰਮਸ਼ਾਲਾ ਦੀ ਸੁਰਤ ਕਰਨ ਦਾ, ਸਾਧ ਸੰਗਤ ਵਿੱਚ ਜਾਏ ਕੇ ਗੁਰਬਾਣੀ ਦੇ ਪ੍ਰੀਤ ਸੁਣਨ ਦਾ, ਸ਼ੰਕਾ ਮਨੋ ਮਿਟਾਏ ਕੇ ਗੁਰਸਿੱਖਾਂ ਦੀ ਸੇਵ ਕਰਨ ਦਾ, ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸ਼ਾਦ ਆਣ ਵਰਤਨ ਦਾ, ਗੁਰਸਿੱਖਾਂ ਨੂੰ ਦੇ ਕਰ ਪਿੱਛੋਂ ਬਚਿਆ ਆਪ ਖਵੰਦਾ, ਕਲੀ ਕਾਲ ਪ੍ਰਗਾਸ ਕਰ ਗੁਰ ਚੇਲਾ, ਚੇਲਾ ਗੁਰਸੰਦਾ ਗੁਰਮੁਖ ਗਾਡੀ ਰਾਹ ਚਲਾਂਦਾ। ਕਹਿੰਦੇ ਨੇ ਆਹ ਇੱਕ ਪੰਥੀ ਜਿਹੜਾ ਗੁਰੂ ਨੇ ਦਿੱਤਾ, ਨਾਮ ਜਪਣਾ, ਕਿਰਤ ਕਰਨੀ, ਸਿਮਰਨ ਕਰਨਾ, ਸੇਵਾ ਕਰਨੀ, ਜਦੋਂ ਨਾਮ ਸਿੱਖਿਆ ਨੂੰ ਮੰਨ ਕੇ ਇਸ ਪੰਥ ਤੇ ਕੋਈ ਚੱਲਦਾ ਫਿਰ ਉਹ ਦੂਜੇ ਪੰਥਾਂ ਵੱਲ ਝਾਤੀ ਨਹੀਂ ਮਾਰਦਾ, ਫਿਰ ਗੁਰਮੁਖ ਮਾਰਗ ਚੱਲਣਾ ਛੱਡ ਸੱਜੇ ਖੱਬੇ, ਉਹ ਨਹੀਂ ਦੇਖਦਾ ਸੱਜੇ ਕੀ, ਉਹ ਨਹੀਂ ਦੇਖਦਾ ਖੱਬੇ ਕੀ। ਹਜ਼ੂਰ ਨੂੰ ਇਹ ਇੱਕ ਸਵਾਲ ਕੀਤਾ ਸੀ, ਮਹਾਰਾਜ ਤੁਸੀਂ ਅੰਮ੍ਰਿਤ ਦੀ ਦਾਤ ਦਿੱਤੀ, ਇੱਕ ਪੰਥ ਬਣਾਇਆ ਇੱਕ ਰਸਤਾ, ਤੇ ਕੀ ਦੂਜੇ ਪੰਥ ਜਿਹੜੇ ਨੇ ਉਹ ਮਾੜੇ ਨੇ? ਹਜ਼ੂਰ ਨੇ ਕਈ ਵਾਰੀ ਕਈ ਥਾਂ ਤੇ ਇਹੋ ਜਿਹਾ ਜ਼ਿਕਰ ਕੀਤਾ, ਬਚਨ ਕੀਤੇ, ਅੰਦਰ ਨੂੰ ਇਹ ਸੰਤੁਸ਼ਟੀ ਆ ਜਾਂਦੀ। ਅਕਾਜ਼ੀ ਨੇ ਪੁੱਛਿਆ ਸੀ, ਮਹਾਰਾਜ ਕਿਹਦਾ ਧਰਮ ਚੰਗਾ, ਤੁਹਾਡਾ ਕਿ ਮੇਰਾ? ਤੇ ਸਾਹਿਬ ਨੇ ਕਿਹਾ, ਗੱਲ ਤੇ ਨਿਸ਼ਚੇ ਦੀ ਸਜਣਾ, ਤੁਮਕੋ ਤੁਮਹਾਰਾ ਪਿਆਰਾ, ਹਮਕੋ ਹਮਾਰਾ ਪਿਆਰਾ, ਸ਼ਬਦ ਵਰਤੇ। ਸਤਿਗੁਰੂ ਦੇ ਕਈ ਬਚਨ ਐਸੇ ਨੇ, ਆਹ ਗੱਲ ਡੱਲੇ ਦੇ ਕੋਲ ਵੀ ਕਿਸੇ ਨੇ ਜਾ ਕੇ ਕਹੀ ਸੀ, ਨਾ ਡੱਲਾ ਨਾ ਮੱਲਾ ਗੁਰੂ ਗੋਬਿੰਦ ਸਿੰਘ ਇਕੱਲਾ, ਕਿਉਂਕਿ ਅੱਜ ਕੋਈ ਨੀ ਕੋਲ ਰਹਿ ਗਿਆ, ਨਾ ਘੋੜੇ ਨਾ ਹਾਥੀ ਨਾ ਕੁਝ ਨੀ, ਪੁੱਤਰ ਵੀ ਨੀ ਪਰਿਵਾਰ ਵੀ ਨੀ, ਡੱਲਾ ਨਾ ਮੱਲਾ ਗੁਰੂ ਗੋਬਿੰਦ ਸਿੰਘ ਇਕੱਲਾ। ਤੇ ਸਾਹਿਬ ਨੇ ਕਿਹਾ ਸੀ, ਨਾ ਡੱਲਾ ਨਾ ਮੱਲਾ ਗੁਰੂ ਗੋਬਿੰਦ ਸਿੰਘ ਨਾਲ ਅੱਲਾ, ਕਹਿੰਦੇ ਨੇ ਮੇਰੇ ਨਾਲ ਉਹ ਪਿਆਰਾ ਵਾਹਿਗੁਰੂ ਵੇ। ਇਹੀ ਗੱਲ ਜ਼ਫਰਨਾਮੇ ਵਿੱਚ ਉਹਨਾਂ ਨੇ ਔਰੰਗਜ਼ੇਬ ਨੇ ਕਹੀ ਸੀ, ਕਹਿਣ ਲੱਗੇ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼। ਕੀ ਹੋਇਆ ਔਰੰਗਜ਼ੇਬ, ਅੱਜ ਗੁਰੂ ਗੋਬਿੰਦ ਸਿੰਘ ਕੋਲ ਘੋੜੇ ਨੀ, ਹਾਥੀ ਨੀ, ਸਿੰਘਾਸਨ ਨਹੀਂ। ਤੇ ਚੇਤੇ ਰੱਖੀ ਜਿੱਦਣ ਮੈਂ ਇੱਥੇ ਬੈਠਾ ਸਾਂ, ਕਹਿਣ ਲੱਗੇ ਮੈਨੂੰ ਉਦਣ ਵੀ ਇਹਨਾਂ ਨਾਲ ਲਗਾਓ ਨਹੀਂ ਸੀ, ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਪਰ ਇੱਕ ਮੈਂ ਅਰਦਾਸ ਕਰਨਾ, ਖੁਦਾਵੰਦ ਬਖਸ਼ੰਦਾ ਐਸ਼ ਅਰਸ਼, ਉਸ ਖੁਦਾ ਨੇ ਮੈਨੂੰ ਅੰਦਰ ਦਾ ਇੱਕ ਇਹੋ ਜਿਹਾ ਰੂਹਾਨੀਅਤ ਦਾ ਸਾਥ ਦਿੱਤਾ, ਇਹੋ ਜਿਹੀ ਕਿਰਪਾ ਮੇਰੇ ਅੰਦਰ ਕੀਤੀ, ਮੈਂ ਕੰਡਿਆਂ ਤੇ ਬਹਿ ਕੇ ਵੀ ਕਦੀ ਕੰਡਿਆਂ ਦਾ ਦੁੱਖ ਨਹੀਂ ਮਹਿਸੂਸ ਕਰਦਾ। ਉਸ ਸਾਹਿਬ ਨੇ ਕਿਰਪਾ ਕਰਕੇ ਬਚਨ ਕੀਤੇ, ਕਹਿਣ ਲੱਗੇ ਸਤਿਗੁਰੂ ਤੁਸੀਂ ਪੰਥ ਬਣਾਇਆ, ਹੋਰ ਵੀ ਸਾਰੇ ਕਹਿੰਦੇ ਨੇ ਰੱਬ ਨੂੰ ਪੂਜੋ, ਹੁਣ ਮੈਂ ਅਰਜ਼ ਕਰ ਰਿਹਾ ਆਪਾਂ ਇਹ ਨਹੀਂ ਵੀ ਸਿੱਖ ਹਾਂ, ਤੁਸੀਂ ਨਿਰਪੱਖ ਜਿਹਾ ਹੋ ਜਾਓ। ਆ ਸਵਾਮੀ ਰਾਮ ਦੰਡੀ ਤੀਰਥ ਨੇ ਇਹੀ ਗੱਲ ਕਹੀ ਸੀ, ਸਰਵੋਤਮ ਪੰਥ ਗੁਰੂ ਖਾਲਸਾ ਪੰਥ ਤੇ ਸਰਵੋਤਮ ਗ੍ਰੰਥ ਗੁਰੂ ਗ੍ਰੰਥ ਸਾਹਿਬ ਨੂੰ ਨੇ ਬੜੇ ਸਵਿਸਤਾਰ ਨਾਲ ਉਹਨੇ ਜ਼ਿਕਰ ਕੀਤਾ। ਸਾਹਿਬ ਨੂੰ ਪੁੱਛਿਆ, ਮਹਾਰਾਜ ਸਾਰੇ ਚਾਹੁੰਦੇ ਨੇ ਉਸ ਇੱਕ ਤੱਕ ਪਹੁੰਚਣਾ? ਆ ਸ਼ਬਦ ਅਸੀਂ ਕਈ ਵਾਰੀ ਪੜ੍ਹਦੇ ਹਾਂ, ਕੋਈ ਬੋਲਾ ਰਾਮ ਰਾਮ, ਕੋਈ ਖੁਦਾਏ ਦੇ ਅਰਥ ਵੀ ਹੋਰ ਨੇ, ਅਸੀਂ ਕਹਿੰਦੇ ਬਾਬਾ ਕਹਿੰਦਾ, ਕੋਈ ਖੁਦਾਏ ਕਹਿ ਲੈ, ਕੋਈ ਰਾਮ ਕਹਿ ਲੈ, ਅਖੀਰ ਵਿੱਚ ਸਾਹਿਬ ਕਹਿੰਦੇ ਨੇ ਕਹਿੰਦੇ ਸਾਰੇ ਨੇ, ਪਰ ਜਿਹਨੇ ਹੁਕਮ ਨੂੰ ਬੁੱਝ ਲਿਆ ਪ੍ਰਵਾਨ ਉਹਦਾ ਹੀ ਹੈ। ਇਹਦਾ ਮਤਲਬ ਇਹ ਨਹੀਂ ਕੱਲਾ ਰਾਮ 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 ਖੁਦਾਏ ਖੁਦਾਏ, ਜਿਹਨੇ ਹੁਕਮ ਮੰਨ ਲਿਆ ਜਿਨ੍ਹੇ ਨਾਮ ਸਿੱਖਿਆ ਨੂੰ ਮੰਨਿਆ। ਖੈਰ ਪੁੱਛਿਆ, ਮਹਾਰਾਜ ਚਾਹੁੰਦੇ ਸਾਰੇ ਨੇ, ਪਰ ਤੁਸੀਂ ਕਹਿੰਦੇ ਹੋ ਬਾਬੇ ਦਾ ਪੰਥ ਨਿਰਾਲਾ, ਬਾਬੇ ਦਾ ਪੰਥ ਨਿਆਰਾ। ਸਾਹਿਬ ਨੇ ਇੱਕ ਉਦਾਹਰਨ ਦਿੱਤੀ, ਕਹਿਣ ਲੱਗੇ ਰੁੱਖ ਦੀ ਟੀਸੀ ਤੇ ਫਾਲੇ ਰਸ ਨਾਲ ਭਰਿਆ, ਕੀੜੀ ਵੀ ਮਿੱਠੇ ਨੂੰ ਪਿਆਰ ਕਰਦੀ ਏ ਤੇ ਤੋਤਾ ਪੰਛੀ ਵੀ ਮਿੱਠੇ ਨੂੰ ਪਿਆਰ ਕਰਦਾ। ਕੀੜੀ ਵੀ ਰਸ ਮਾਨਣਾ ਚਾਹੁੰਦੀ ਏ, ਪੰਛੀ ਵੀ ਮਾਨਣਾ ਚਾਹੁੰਦਾ, ਪਹਿਲਾਂ ਕੌਣ ਪਹੁੰਚੇਗਾ? ਕਹਿਣ ਲੱਗਾ ਮਹਾਰਾਜ, ਕੀੜੀ ਨੂੰ ਤਾਂ ਬੜੀ ਟੇਕ ਲੈਣੀ ਪਏਗੀ, ਪਹਿਲਾਂ ਤਣੇ ਤੇ ਫਿਰ ਟਾਹਣੀਆਂ ਤੇ ਫਿਰ ਪੱਤਿਆਂ ਵਿਚ ਲੰਘ ਕੇ ਫਿਰ ਕਿਤੇ। ਸਾਹਿਬ ਕਿਧਰ ਹੋ ਸਕਦਾ ਹੈ ਪਹੁੰਚਣ ਤੋਂ ਪਹਿਲਾਂ ਥੱਲੇ ਡਿੱਗ ਪਏ। ਕਹਿਣ ਲੱਗੇ ਪੰਛੀ ਇੱਕ ਐਸਾ ਜ਼ਮੀਨ ਤੋਂ ਉੱਡੇਗਾ, ਫਲ ਤੇ ਬਹਿਗਾ, ਰਸ ਚੱਖੇਗਾ, ਉਡਾਰੀ ਮਾਰ ਕੇ ਅੱਗੇ ਜਾਏਗਾ। ਕਹਿੰਦੇ ਨੇ ਜਿਹੜਾ ਗੁਰਮੁਖ ਪੰਥ ਗਾਡੀ ਰਾਹ ਚਲਾਇਆ, ਇਹ ਪੰਛੀਆਂ ਦਾ ਪੰਥ ਹੈ, ਜਿਨ੍ਹਾਂ ਨੇ ਇੱਥੋਂ ਗੁਰੂ ਨੇ ਸੁਰਤ ਚੁੱਕਣੀ, ਨਾਮ ਰਸ ਵਿਚ ਭੇ ਦੇਣਾ, ਇਹਨੂੰ ਨੀ ਲੋੜ ਪੈਣੀ ਰਾਹ ਵਿਚ ਹੋਰ ਵਿਚੋਲਿਆਂ ਦੀ, ਜਿਵੇਂ ਕੀੜੀ ਨੂੰ ਪੈਂਦੀ। ਸਾਹਿਬ ਕਹਿੰਦੇ ਨੇ ਜਿਹੜਾ ਨਾਮ ਸਿੱਖਿਆ ਨੂੰ ਮੰਨ ਲੈਂਦਾ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ, ਮੰਨੈ ਮਗ ਨਾ ਚੱਲੈ ਪੰਥ। ਕਹਿਣ ਲੱਗੇ ਹੋਰ ਕਿਸੇ ਰਸਤੇ ਪੰਥ ਤੇ ਨਹੀਂ ਤੁਰਦਾ। ਸਾਹਿਬ ਕਹਿਣ ਲੱਗੇ ਮੰਨੈ ਧਰਮ ਸੇਤੀ ਸੰਬੰਧ, ਉਹਦਾ ਜਿਹੜਾ ਸੰਬੰਧ ਹੈ ਉਹ ਧਰਮ ਨਾਲ ਹੋ ਜਾਂਦਾ। ਇੱਥੇ ਕਈ ਵਿਦਵਾਨ ਅਰਥ ਕਰਦੇ ਨੇ ਧਰਮ ਰਾਜ ਨਾਲ, ਨਹੀਂ, ਸਿੱਖ ਦਾ ਸੰਬੰਧ ਧਰਮ ਰਾਜ ਨਾਲ ਇਹਨੇ ਕੀ ਲੈਣਾ। ਸਾਹਿਬ ਤੇ ਬਾਣੀ ਵਿਚ ਕਹਿੰਦੇ ਨੇ ਧਰਮ ਰਾਏ ਨੂੰ ਹੁਕਮ ਹੈ ਬੈ ਸੱਚਾ ਧਰਮ ਵਿਚਾਰ, ਦੂਜਾ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ, ਅਧਿਆਤਮੀ ਹਰ ਗੁਣ ਤਾਸ ਮਨ ਜਪੈ ਏਕ ਮੁਰਾਰ, ਤਿਨਕੀ ਸੇਵਾ ਧਰਮ ਰਾਏ ਕਰੇ ਧਨ ਸਵਾਰਨ ਹਾਰ। ਧਰਮ ਦਾ ਅਰਥ ਉਹ ਨਾਮ ਦਾ ਨਿਸ਼ਚਾ, ਜਿੱਥੇ ਨਾਮ ਸਿੱਖਿਆ ਨੂੰ ਮੰਨਣ ਤੋਂ ਬਾਅਦ ਉਹਦਾ ਬੰਦ ਬੰਦ ਕੱਟਿਆ ਜਾਂਦਾ ਪਰ ਧਰਮ ਨਹੀਂ ਹਾਰਦਾ। ਮੰਨੈ ਧਰਮ ਸੇਤੀ ਸੰਬੰਧ, ਨਾਮ ਸਿੱਖਿਆ ਨੂੰ ਮੰਨਣ ਨਾਲ ਅੰਦਰ ਨਿਸ਼ਚਾ ਬਣਨਾ, ਨਾਮ ਸਿੱਖਿਆ ਨੂੰ ਮੰਨਣ ਨਾਲ ਅੰਦਰ ਅਡੋਲਤਾ ਆਉਣੀ ਏ, ਨਾਮ ਸਿੱਖਿਆ ਨੂੰ ਮੰਨਣ ਦੇ ਨਾਲ ਤੂੰ ਸਦਾ ਵਾਸਤੇ ਧਰਮੀ ਬਣ ਜਾਏਗਾ। ਹਜ਼ੂਰ ਕਹਿੰਦੇ ਨੇ ਜਿਨ੍ਹੇ ਨਾਮ ਸਿੱਖਿਆ ਜੇ ਮੰਨ ਲੈ ਤੇਰੇ ਰਸਤੇ ਵਿਚ ਕਿਸੇ ਆਉਣਾ ਨਹੀਂ। ਨਾਮ ਸਿੱਖਿਆ ਮੰਨ ਲੈ ਪਤ ਨਾਲ ਜਾਏਗਾ, ਨਾਮ ਸਿੱਖਿਆ ਮੰਨ ਲੈ ਤੈਨੂੰ ਸੱਜੇ ਖੱਬੇ ਹੋਰਾਂ ਵੱਲ ਝਾਕਣ ਦੀ ਲੋੜ ਨਹੀਂ। ਨਾਮ ਸਿੱਖਿਆ ਨੂੰ ਮੰਨ ਲੈ ਅੰਦਰੋਂ ਅਡੋਲ ਹੋ ਜਾਏਗਾ। ਪਰ ਕਿਹੜੀ ਨਾਮ ਸਿੱਖਿਆ? ਕਹਿਣ ਲੱਗੇ ਐਸਾ ਨਾਮ ਨਿਰੰਜਨ ਹੋਏ, ਉਹ ਨਾਮ ਜਿਹੜਾ ਮਾਇਆ ਦੀ ਕਾਲਖ ਤੋਂ ਰਹਿ ਤੇ, ਵਿਕਾਰਾਂ ਦੀ ਕਾਲਖ ਤੋਂ ਰਹਿ ਤੇ, ਦੁਨੀਆਂ ਦੀ ਕਾਲਖ ਤੋਂ ਰਹਿ ਤੇ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਕੋਈ ਸ਼ਰਧਾ ਨਾਲ ਉਸ ਨਾਮ ਨੂੰ ਮੰਨ ਲੈ, ਉਸ ਨਾਮ ਨੂੰ ਹਿਰਦੇ ਵਿਚ ਪਰੋ ਲੈ, ਸਾਹਿਬ ਕਹਿੰਦੇ ਨੇ ਉਹ ਵੀ ਫਿਰ ਇਹੋ ਜਿਹਾ ਹੋ ਜਾਂਦਾ। ਆਓ ਪਿਆਰਿਓ, ਆਪਾਂ ਵੀ ਗੁਰੂ ਕੀ ਨਾਮ ਸਿੱਖਿਆ ਮੰਨ ਲਈਏ, ਗੁਰੂ ਕੋਲੋਂ ਨਾਮ ਦੀ ਦਾਤ ਲੈ, ਪੰਜਾਂ ਤੋਂ ਅੰਮ੍ਰਿਤ ਦੀ ਦਾਤ ਲਈਏ, ਸਤਿਗੁਰੂ ਦੇ ਚਰਨ ਕਮਲਾਂ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਕਰ ਲਈਏ। ਅੱਗੇ ਗੁਰਦੇਵ ਕਹਿੰਦੇ ਨੇ ਗੁਰੂ ਨੇ ਵੀ ਮੰਨਿਆ ਤੇ ਫਿਰ ਜਿਹੜਾ ਮੰਨਦਾ ਉਹ ਹੋਰ ਕਿੰਨਾ ਕੁ ਉੱਚਾ ਹੋ ਜਾਂਦਾ। ਇਹ ਕੱਲ੍ਹ ਦੀ ਪੌੜੀ ਵਿਚ ਆਪਾਂ ਵਾਚਾਂਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।